महाराज जी दी पवित्र हजूरी विच संध्या वेले दे सजे हुए दीवाना च हाजरियां भर के एकत्र होके गुरु पंथ खालसे दा पावन पवित्र इतिहास बहुत श्रद्धा भावना आदब ते सत्कार नाल सरवण कर रहे जथेदार बाबा बघेल सिंह जी का इतिहास कि किवें तिन्हां ने दिल्ली फतेह कीती है वो आप जी ने सरवण किया है। हुण भाई रतन सिंह जी पंगू फूलकियां दा इतिहास लिख रहे ने जिन्हां नूं महाराजीए भी कहिंदे ने पटियाले दे राजे सदाउंदे ने। इन्हां दे जिहड़े वड्डे वडेरे सन ये राजपुताने दे इलाके चों उजड़ के इस पासे मालवे विच आए सन। मालवे दे जिहड़े वसिंदे सन इन्हां नूं किसे नगर च रहण नहीं सन दिंदे। ये सिरकी वासां वांगू एक नगर तों दूजे नगर तक जा के रहिंदे ने, रात कटदे ने, अगले दिन जाना पैंदा है और जिथे इन्हां नूं रहना पैंदा इन्हां लोकां दी गुलामी करनी पैंदी है। इस इलाके दे लोक इन्हां नाल सांझ नहीं पाउंदे, उन्हां दे कई कारण इन्हां ने मुकर्र कीते होए ने। ये बहुत ज्यादा परेशान हैं और इन्हां दी दिली ख्वाहिश है कि असी कोई भूमि रोकीए, कोई जमीन रोकीए और जमीन रोक के उत्थे अपना कब्जा करके अपना नगर वसाईए। पर कोई जमीन रोकण वास्ते सानू किसी की सहायता की लोड़ है, किसी की मदद की लोड़ है। कौन साड़ी मदद कर सकता है, कौन साड़ी सहायता कर सकता है? ये वेखण वास्ते जदों इन्होंने चारे पासे निगाह दौड़ाई तां इन्हां नूं गुरु घर नजर आया। छेवें पातशाह धन गुरु हरगोबिंद साहब जी का आसरा तकिया और सतगुरां का आसरा तक के जिवें महाराज जी के चरणों में हाजिर हो रहे ने। आओ मन विरतियां एकाग्र करके गुरु पंथ का इतिहास है, क्योंकि ये भी सिख रियासत दे तारनी हैं। मन विरतियां एकाग्र करके सरवण करिए। एकाग्रता बनाउन वास्ते गुरु चरणा दा ध्यान अपने हिरदयां च वसाई। किवें मेरी पीरी दे मालक छेवें पातशाह श्री गुरु हरगोबिंद साहब जी महाराज पटियाले दे राजयां दे इन्हां वडेरियां ते कृपा कर रहे ने, इन्हां नूं राज भाग बख्शिश कर रहे ने, भिखारियां तों राजे बना रहे ने। सरवण करिए। गुरु हरगोबिंद साहब पांच प्याले पांच पीर, छठम पीर बैठा गुर भारी, अर्जन काया पलट कै मूर्त हरगोबिंद सवारी, चली पीढ़ी सोढ़ियां रूप दिखावन वारो वारी, दल भंजन गुर सूरमा वाड़ जोधा वो पर उपकारी। बंदी छोड़ सतगुरु श्री गुरु हरगोबिंद साहब जी दे पवित्र स्वरूप का ध्यान अपने हिरदयां च धारण करदे होयां आप दे जीवन ते रसना दे कल्याण निमित आखिए जी सतनाम श्री
वाहे गुरु साहिब जीओ।
सतनाम
श्री वाहे गुरु साहिब जीओ। सोरठा सो भगतो टिक जाए, हाथ जोड़ चरनी लगे।
ये जेड़े फूलकियां दे जितने वडेरे सन इन्हां विचों मोहन जेड़ा है इन्हां सारियां दा मुखी है, मोहन है, काला है। ये सारे कट्ठे हो के ब्रह्म ज्ञानी भाई भगतू जी कोल आए। भाई भगतू जी मालवे दे इस इलाके विच सारे मालवे दे मसंद सन। भाई भगतू जी बड़ी उच्ची अवस्था दे महापुरश होए। गुरु रामदास जी महाराज जी दे बचना नाल भाई भगतू दा जन्म होया सी। इन्हां दे पिता दा नां सी भाई आदम। जदों गुरु रामदास साहब जी महाराज जी दी सेवा कीती तां उस वेले सतगुरु जी तुठे आख्या मंगो की चाहीदा, तां भाई आदम दी घरवाली यानी कि भाई भगतू दी माता ने गुरु रामदास जी महाराज जी नूं बेनती कीती, सतगुरु सोने दी मधाणी होवे ते पोत नूं रिड़कदी वेखां। ਇਹ ਵਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਕੋਲ ਇਹਨੇ ਮੰਗਿਆ ਸੀ ਤੇ ਸਤਿਗੁਰੂ ਜੀ ਵੀ ਕਿਰਪਾ ਦੇ ਘਰ ਵਿੱਚ ਆਏ ਤੇ ਆਖਿਆ ਇਸੇ ਤਰ੍ਹਾਂ ਹੋਵੇਗਾ। ਤੋ ਸਮਾਂ ਪਾ ਕੇ ਇਹਨਾਂ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਹੋਇਆ। ਸਤਿਗੁਰਾਂ ਨੇ ਬਚਨ ਕੀਤਾ ਸੀ ਉਹਦਾ ਨਾਂ ਭਗਤੂ ਰੱਖਿਆ ਜੀ। ਭਾਈ ਭਗਤੂ ਜੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ। ਇਹਨਾਂ ਦੀ ਅੰਸ਼ ਵੰਸ਼ ਵਿੱਚੋਂ ਹੀ ਅੱਗੇ ਜਿਹੜੇ ਆ ਕੈਂਥਲ ਦੀ ਰਿਆਸਤ ਦੇ ਰਾਜੇ ਹੋਏ ਨੇ, ਰਾਜਾ ਉਦੇ ਸਿੰਘ ਜਿਹਨੇ ਭਾਈ ਸੰਤੋਖ ਸਿੰਘ ਜੀ ਮਹਾਂਕਵੀ ਜੀ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਪਾਸੋਂ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਇਆ, ਉਹ ਬ੍ਰਹਮ ਗਿਆਨੀ ਭਾਈ ਭਗਤੂ ਦੀ ਅੰਸ਼ ਵੰਸ਼ ਵਿੱਚੋਂ ਸੀ। ਤੋ ਇਹ ਜਿਹੜੇ ਪਟਿਆਲੇ ਦੇ ਰਾਜੇ ਨੇ ਇਹਨਾਂ ਨੂੰ ਵੀ ਇਹਨਾਂ ਦੇ ਜਿਹੜੇ ਵਡੇਰੇ ਨੇ ਆ ਭਾਈ ਮੋਹਨ ਜੀ ਭਾਈ ਕਾਲਾ ਜੀ ਹੋਣੀ ਇਹਨਾਂ ਨੂੰ ਵੀ ਭਾਈ ਭਗਤੂ ਜੀ ਗੁਰੂ ਸਾਹਿਬ ਦੀ ਸ਼ਰਨ ਚ ਲੈ ਕੇ ਗਏ ਸਨ। ਇਹਨਾਂ ਨੇ ਪਹਿਲਾਂ ਤਾਂ ਸਤਿਗੁਰਾਂ ਦਾ ਆਸਰਾ ਤੱਕਿਆ ਕਿ ਗੁਰੂ ਦੀ ਸਹਾਇਤਾ ਤੋਂ ਬਿਨਾਂ ਅਸੀਂ ਇੱਥੇ ਮਾਲਵੇ ਵਿੱਚ ਕਾਬਜ ਨਹੀਂ ਹੋ ਸਕਾਂਗੇ, ਕੋਈ ਇਲਾਕਾ ਨਹੀਂ ਜਿੱਤ ਸਕਾਂਗੇ, ਪਰ ਹੁਣ ਗੁਰੂ ਨਾਲ ਕੌਣ ਮਿਲਾਵੇ। ਤੇ ਇਹਨਾਂ ਨੂੰ ਭਾਈ ਭਗਤੂ ਜੀ ਨਜ਼ਰ ਆਏ ਕਿ ਮਾਲਵੇ ਦੇ ਇਲਾਕੇ ਦੇ ਮਸੰਦ ਭਾਈ ਭਗਤੂ ਜੀ ਨੇ। ਫਿਰ ਇਹ ਭਾਈ ਭਗਤੂ ਜੀ ਦੇ ਚਰਣਾਂ ਵਿੱਚ ਆਏ। ਬ੍ਰਹਮ ਗਿਆਨੀ ਭਾਈ ਭਗਤੂ ਜੀ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਕਿਰਪਾ ਕਰਕੇ ਸਾਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਮਿਲਾਓ, ਸਾਨੂੰ ਸਤਿਗੁਰਾਂ ਦੇ ਚਰਨੀ ਲਾਓ।
ਸਬਦ ਕਈ ਸੁਣਾਏ ਹਮੈ ਗੁਰੂ ਪਗ ਲਾਇਓ।
ਇਹਨਾਂ ਨੇ ਆਪਣਾ ਸਾਰਾ ਦੁੱਖ ਪ੍ਰਗਟ ਕਰਕੇ ਦੱਸਿਆ ਭਾਈ ਭਗਤੂ ਨੂੰ ਕਿ ਅਸੀਂ ਉੱਜੜ ਕੇ ਆਏ ਹਾਂ, ਪਿੱਛੋਂ ਇੱਥੇ ਵਸਣਾ ਚਾਹੁੰਦੇ, ਇੱਥੋਂ ਦੇ ਲੋਕ ਵਸਣ ਨਹੀਂ ਦਿੰਦੇ, ਜੇ ਕਿਸੇ ਨਗਰ ਵਿੱਚ ਰਹਿੰਦੇ ਆ ਸਾਡੇ ਕੋਲੋਂ ਕਰ ਲੈਂਦੇ ਨੇ, ਮਾਮਲਾ ਲੈਂਦੇ ਨੇ, ਫਿਰ ਸਾਨੂੰ ਆਪਣਾ ਨੌਕਰ ਬਣਾ ਕੇ ਰੱਖਦੇ ਨੇ, ਸਾਡੇ ਕੋਲੋਂ ਗੁਲਾਮੀ ਕਰਾਉਂਦੇ ਨੇ, ਪੱਕਾ ਨਹੀਂ ਰਹਿਣ ਦਿੰਦੇ ਸਾਨੂੰ ਕਿਸੇ ਨਗਰ ਵਿੱਚ, ਕੋਈ ਜ਼ਮੀਨ ਅਸੀਂ ਰੋਕਦੇ ਹਾਂ ਉੱਥੋਂ ਸਾਨੂੰ ਉਠਾ ਦਿੰਦੇ ਨੇ। ਏਦਾਂ ਇਹਨਾਂ ਨੇ ਆਪਣੀ ਸਾਰੀ ਬਿਰਥਾ ਆਪਣਾ ਸਾਰਾ ਦੁੱਖ ਭਾਈ ਭਗਤੂ ਜੀ ਨੂੰ ਸੁਣਾਇਆ। ਭਾਈ ਭਗਤੂ ਜੀ ਨੂੰ ਸੁਣਾ ਕੇ ਨਾਲ ਇਹ ਵੀ ਬੇਨਤੀ ਕੀਤੀ ਕਿ ਸਾਨੂੰ ਤੁਸੀਂ ਸਤਿਗੁਰਾਂ ਦੇ ਚਰਨੀ ਲਾਓ।
ਦੋਹੇਰਾ ਮੇਲੋ ਵਿਸਾਖੀ ਆਏ ਪੁਨ ਲਿਓ ਮੋਹਣ ਭਗਤੂ ਸਾਹਿਬ
ਜੀ। ਇਹਨੇ ਨੂੰ ਵਿਸਾਖੀ ਦਾ ਜੋੜ ਮੇਲਾ ਆ ਗਿਆ। ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿੱਚ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਸਮੇਂ ਤੋਂ ਮਨਾਉਣਾ ਪ੍ਰਾਰੰਭ ਹੋਇਆ। ਪਹਿਲੀ ਵਿਸਾਖੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਮਨਾਈ ਸੀ। ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਵਿਸਾਖੀ ਦਾ ਪੁਰਬ ਮਨਾਉਂਦੇ ਰਹੇ। ਖਾਲਸੇ ਦਾ ਜਨਮ ਦਿਹਾੜਾ ਵੀ ਬਣਿਆ। ਬਹੁਤ ਸਾਰੇ ਇਤਿਹਾਸ ਵਿਸਾਖੀ ਦੇ ਪੁਰਬ ਦੇ ਨਾਲ ਜੁੜੇ ਹੋਏ ਨੇ। ਜਦੋਂ ਵਿਸਾਖੀ ਦਾ ਜੋੜ ਮੇਲਾ ਆਇਆ ਤਾਂ ਭਾਈ ਭਗਤੂ ਜੀ ਨੇ ਆਖਿਆ ਭਾਈ ਮੋਹਣ ਨੂੰ, ਆਖਿਆ ਭਾਈ ਮੋਹਣ ਜੀ ਚਲੋ ਮੇਰੇ ਨਾਲ, ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਚੱਲਾਂ, ਤੁਸੀਂ ਮੇਰੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਬੇਨਤੀ ਕਰੋ।
ਪ੍ਰਥਮ ਮਿਲਾਇਓ ਸਭਨ ਤੇ ਇੱਕ ਸਤਿਗੁਰ ਜੋੜ ਸੁਆਤ।
ਭਾਈ ਭਗਤੂ ਜੀ ਨੇ ਭਾਈ ਮੋਹਣ ਨੂੰ ਆਪਣੇ ਨਾਲ ਲਿਆ। ਇਹ ਫੂਲਕਿਆਂ ਦੇ ਮਹਾਰਾਜੀਆਂ ਦੇ ਜਿਹੜੇ ਵਡੇਰੇ ਸਨ ਉਹ ਬਾਬਾ ਮੋਹਣ ਜੀ ਸਨ। ਭਾਈ ਮੋਹਣ ਨੂੰ ਆਪਣੇ ਨਾਲ ਲੈ ਕੇ ਭਾਈ ਭਗਤੂ ਜੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ। ਸੰਗਤ ਬਹੁਤ ਜ਼ਿਆਦਾ ਸੀ ਪਰ ਭਾਈ ਭਗਤੂ ਜੀ ਨੇ ਭਾਈ ਮੋਹਣ ਨੂੰ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਾਇਆ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਹਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ।
ਸ਼੍ਰੀ ਸਤਿਗੁਰ ਦਿਸ਼ਟ ਖੁਸ਼ੀ ਕੀ ਕਰੇ।
ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਏ, ਰਹਿਮਤ ਦੇ ਘਰ ਵਿੱਚ ਆਏ। ਭਾਈ ਭਗਤੂ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਫਿਰ ਜਿਹੜਾ ਇਹ ਭਾਈ ਮੋਹਣ ਨਾਲ ਆਇਆ, ਭਾਈ ਭਗਤੂ ਦੇ ਨਾਲ ਫੂਲਕਿਆਂ ਦਾ ਵਡੇਰਾ, ਮਹਾਰਾਜੀਆਂ ਦਾ ਵਡੇਰਾ, ਪਟਿਆਲੇ ਦੇ ਰਾਜਿਆਂ ਦਾ ਵਡੇਰਾ ਮੋਹਣ, ਇਹਦੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ। ਘੜੀ ਜਦੋਂ ਸਤਿਗੁਰਾਂ ਨੇ ਕਿਰਪਾ ਭਰੀ, ਨਦਰੇ ਕਰਮ ਦ੍ਰਿਸ਼ਟੀ ਨਾਲ ਵੇਖਿਆ, ਸਤਿਗੁਰਾਂ ਦੇ ਵੇਖਣ ਦੀ ਦੇਰੀ ਸੀ, ਨਿਹਾਲ ਨਿਹਾਲ ਹੋ ਗਏ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਹੀ ਖਾਲਸਾ ਜੀ ਇਹੋ ਜਿਹਾ ਅੰਮ੍ਰਿਤ ਵਰਸਦਾ ਹੈ, ਜਿਸ ਵੱਲ ਤੱਕ ਲੈਣ ਉਹਨੂੰ ਨਿਹਾਲ ਕਰ ਦਿੰਦੇ ਨੇ। ਅਮਿਆਂ ਦ੍ਰਿਸ਼ਟ ਸ਼ੁਭ ਕਰੇ, ਹਰੈ ਅਭ ਪਾਪ ਸਕਲ ਮਾਲ। ਸਤਿਗੁਰੂ ਜੀ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਜਿਸ ਵੱਲ ਵੀ ਵੇਖ ਲੈਂਦੇ ਨੇ ਉਹਦੇ ਸਾਰੇ ਪਾਪ ਕਲੇਸ਼ ਵਿਘਨ ਹਰ ਲੈਂਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਕਿਰਪਾ ਵਰਤਦੀ ਹੈ, ਜਿਹਦੇ ਵੱਲ ਵੇਖ ਲੈਣ ਉਹਦੇ ਸਾਰੇ ਦੁੱਖ ਨਿਵਾਰ ਦਿੰਦੇ ਨੇ, ਉਹਦੇ ਸਾਰੇ ਦੁੱਖਾਂ ਨੂੰ ਹਰ ਲੈਂਦੇ ਨੇ। ਐਸੀ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੈ, ਐਸੀ ਰਹਿਮਤ ਭਰੀ ਦ੍ਰਿਸ਼ਟੀ ਨਾਲ ਭਾਈ ਮੋਹਣ ਵੱਲ ਵੇਖਿਆ। ਇਹਦੇ ਵੱਲ ਵੇਖ ਕੇ ਮਹਾਰਾਜ ਜੀ ਨੇ ਉਸੇ ਘੜੀ ਉਸੇ ਛਿਣ ਉਸੇ ਪਾਲੇ ਨੂੰ ਨਿਹਾਲ ਕਰ ਦਿੱਤਾ।
ਮਹਾਰਾਜ ਪੁੱਤਰ ਮੋਹਨ ਥੋ ਆਇਓ।
ਖਾਲਸਾ ਜੀ ਜਿਹੜਾ ਮਹਾਰਾਜ ਸੀ ਨਾ, ਉਹ ਇਹਨਾਂ ਦਾ ਵਡੇਰਾ ਸੀ, ਉਹਦੇ ਨਾਂ ਤੇ ਇਹਨਾਂ ਨੇ ਨਗਰ ਵਸਾਇਆ ਮਹਾਰਾਜ, ਤਾਂ ਇਹਨਾਂ ਨੂੰ ਮਹਾਰਾਜੀਏ ਕਹਿੰਦੇ ਨੇ। ਜਿਹੜਾ ਇਹ ਮੋਹਨ ਸੀ ਇਹ ਮਹਾਰਾਜ ਦਾ ਪੋਤਰਾ ਸੀ, ਇਹਨਾਂ ਦਾ ਜਿਹੜਾ ਵਡੇਰਾ ਸੀ ਉਹ ਮਹਾਰਾਜ ਸੀ, ਇਹ ਉਹਦਾ ਪੋਤਰਾ ਹੈ।
ਸਤ ਪੁੱਤਰ ਤੋਂ ਕਾਲੋ ਲਿਆਇਓ।
ਇਹਦਾ ਪੁੱਤਰ ਹੈ ਮੋਹਨ ਦਾ, ਨਾਲ ਇਹਦਾ ਨਾਂ ਹੈ ਕਾਲਾ। ਇਹ ਭਾਈ ਕਾਲੇ ਨੂੰ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਇਆ ਮੋਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ।
ਸ੍ਰੀ ਸਤਿਗੁਰ ਅੱਗੇ ਦਿਓ ਚੜਵਾਏ।
ਇਹਨੇ ਆਪਣਾ ਜਿਹੜਾ ਪੁੱਤਰ ਸੀ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦਿੱਤਾ, ਕਹਿੰਦਾ ਮਹਾਰਾਜ ਇਹ ਤੁਹਾਡਾ ਹੈ, ਇਹਨੂੰ ਤੁਸੀਂ ਅੰਗੀਕਾਰ ਕਰੋ। ਹੋਰ ਵੀ ਕੁਝ ਚੜਾਵਾ ਲਿਆਇਆ, ਕੁਝ ਵਸਤੂਆਂ ਲਿਆਇਆ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਦੇ ਚੜਾਇਆ ਹੈ।
ਔਰ ਦਰਬ ਦੇਈ ਢੇਰੀ ਲਾਏ।
ਹੋਰ ਕੁਝ ਰੁਪਈਏ ਪੈਸੇ ਲਿਆਇਆ ਸੀ, ਜਿੰਨਾ ਜੋਗਾ ਸੀਗਾ ਉਹ ਰੁਪਈਏ ਪੈਸੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨੇ ਢੇਰ ਕੀਤੇ ਹਨ।
ਕਾਲੇ ਟੈਲ ਗੁਰ ਲੰਗਰ ਲਾਏ।
ਜਿਹੜਾ ਕਾਲਾ ਸੀ ਭਾਈ ਮੋਹਨ ਦਾ ਪੁੱਤਰ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਕੇ ਲੰਗਰਾਂ ਚ ਸੇਵਾ ਸ਼ੁਰੂ ਕਰ ਦਿੱਤੀ। ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਨ ਲੱਗ ਪਏ।
ਲੋਕਨ ਕਹਿ ਬਾਤ ਦਈ ਮਿਟਾਏ।
ਏਦਾਂ ਲੋਕਾਂ ਦੇ ਕਹਿ ਕੇ ਸਾਰੀ ਗੱਲ ਜਿਹੜੀ ਸੀ ਉਹ ਮਿਟਾ ਦਿੱਤੀ।
ਤੋ ਮੋਹਨ ਗੁਰ ਭੈ ਜੀ ਕੀ ਕਹੇ।
ਭਾਈ ਮੋਹਨ ਨੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਦਿਲ ਦੀ ਖੁਆਹਿਸ਼, ਆਪਣੇ ਦਿਲ ਦੀ ਇੱਛਾ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਗਟ ਕਰਕੇ ਬੇਨਤੀ ਕੀਤੀ।
ਦਈਐ ਜ਼ਿਮੀਆਂ ਵਸਨ ਤਾਏ।
ਲੱਗਾ ਸਤਿਗੁਰੂ ਜੀ ਅਸੀਂ ਟੱਪਰ ਵਾਸੀਆਂ ਵਾਂਗੂ ਸਿਰਕੀ ਵਾਸੀਆਂ ਵਾਂਗੂ ਤੁਰੇ ਫਿਰਦੇ ਹਾਂ, ਇੱਕ ਨਗਰ ਦੇ ਵਿੱਚ ਸਾਨੂੰ ਰਹਿਣਾ ਨਹੀਂ ਨਸੀਬ ਹੁੰਦਾ, ਜਿੱਥੇ ਜਾ ਕੇ ਰਹਿੰਦੇ ਆ ਉੱਥੋਂ ਜ਼ਮੀਨ ਦੇ ਜਿਹੜੇ ਮਾਲਕ ਲੋਕ ਹੁੰਦੇ ਨੇ ਉਹ ਸਾਨੂੰ ਉਠਾ ਦਿੰਦੇ ਨੇ, ਰਹਿਣ ਨਹੀਂ ਦਿੰਦੇ। ਕਿਰਪਾ ਕਰੋ ਗਰੀਬ ਨਵਾਜ, ਸਾਨੂੰ ਕੋਈ ਐਸੀ ਜਗ੍ਹਾ ਪ੍ਰਦਾਨ ਕਰੋ, ਇਹੋ ਜਿਹੀ ਜ਼ਮੀਨ ਪ੍ਰਦਾਨ ਕਰੋ ਜਿੱਥੇ ਰਹਿ ਕੇ ਅਸੀਂ ਆਪਣਾ ਵਸੇਬਾ ਕਰ ਸਕੀਏ, ਆਪਣਾ ਨਗਰ ਵਸਾ ਸਕੀਏ, ਆਪਣੀ ਰਹਿਸ਼ ਕਰ ਸਕੀਏ।
ਹੱਸ ਸਤਿਗੁਰ ਯੋ ਮੋਹਨ ਕਹਿਓ, ਹਮ ਚਾਹੇ ਤੁਮ ਦੇਣਾ ਜੋਗ ਕਹਿਓ।
ਇਹ ਕਹਿਣ ਲੱਗਾ ਮਹਾਰਾਜ ਸਾਨੂੰ ਵਸਣ ਜੋਗੇ ਜ਼ਮੀਨ ਦਿਓ। ਮਹਾਰਾਜ ਜੀ ਹੱਸ ਪਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਘਰ ਵਿੱਚ ਮੌਜ ਵਿੱਚ ਆਏ ਹੋਏ, ਕਹਿਣ ਲੱਗੇ ਮੋਹਨ ਤੂੰ ਆਪਣੇ ਵਸਣ ਜੋਗੇ ਜ਼ਮੀਨ ਮੰਗਦਾ ਹੈ, ਅਸੀਂ ਤਾਂ ਤੁਹਾਨੂੰ ਇਹੋ ਜਿਹੀ ਸਮਰੱਥਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਦੂਜੇ ਲੋਕਾਂ ਨੂੰ ਵਸਣ ਜੋਗੇ ਜ਼ਮੀਨਾਂ ਦਿਓ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਤੁਸੀਂ ਸਾਡੇ ਕੋਲੋਂ ਜ਼ਮੀਨ ਮੰਗਦੇ ਜੇ ਕਿ ਮੈਨੂੰ ਵਸਣ ਵਾਸਤੇ ਜ਼ਮੀਨ ਦਿਓ, ਅਸੀਂ ਤਾਂ ਤੁਹਾਨੂੰ ਉਹ ਰੁਤਬਾ ਦੇਣਾ ਚਾਹੁੰਦੇ ਹਾਂ ਮੋਹਨ ਜੀ ਕਿ ਲੋਕ ਤੁਹਾਡੇ ਕੋਲੋਂ ਆ ਕੇ ਜ਼ਮੀਨ ਵਸਣ ਵਾਸਤੇ ਮੰਗਿਆ ਕਰਨ, ਤੁਸੀਂ ਲੋਕਾਂ ਨੂੰ ਵਸਣ ਜੋਗੇ ਜ਼ਮੀਨਾਂ ਦਿਆ ਕਰੋ।
ਲੈ ਭੂਮ ਤੁਮ ਤੇ ਲੋਕ ਮੰਗ।
ਲੋਕ ਆ ਕੇ ਤੁਹਾਡੇ ਕੋਲੋਂ ਜ਼ਮੀਨ ਮੰਗਿਆ ਕਰਨ, ਉਹ ਆ ਕੇ ਤੁਹਾਨੂੰ ਬੇਨਤੀ ਕਰਿਆ ਕਰਨਗੇ ਕਿ ਭਾਈ ਮੋਹਨ ਜੀ ਮਹਾਰਾਜੀਓ ਸਾਨੂੰ ਆ ਕੋਈ ਜ਼ਮੀਨ ਦੇ ਦਿਓ ਵਸਣ ਵਾਸਤੇ। ਖੁਦ ਲੋਕ ਆ ਕੇ ਤੁਹਾਡੇ ਕੋਲੋਂ ਵਸਣ ਨੂੰ ਜ਼ਮੀਨ ਮੰਗਿਆ ਕਰਨਗੇ।
ਜਾਹੇ ਅਬੈ ਤੋਂ ਭਗਤੋ ਸੰਗ।
ਜਾਓ ਭਾਈ ਭਗਤੂ ਦੇ ਨਾਲ, ਹੁਣ ਤੁਸੀਂ ਵਾਪਸ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਜਾਓ।
ਹਮ ਆਵਾਂਗੇ ਜੰਗਲ ਮਾਏ, ਤੁਮਰੇ ਕੰਮ ਬਣਾਵਤ ਤਾਏ।
ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਭਾਈ ਭਗਤੂ ਨਾਲ ਜਾਓ, ਅਸੀਂ ਕੁਝ ਸਮਾਂ ਪਾ ਕੇ ਜੰਗਲ ਦੇ ਇਲਾਕੇ ਵਿੱਚ ਆਵਾਂਗੇ ਔਰ ਜੰਗਲ ਦੇ ਇਲਾਕੇ ਵਿੱਚ ਆ ਕੇ ਤੁਹਾਡਾ ਕੰਮ ਸਵਾਰਾਂਗੇ, ਤੁਹਾਡਾ ਕਾਰਜ ਸਵਾਰਾਂਗੇ।
ਦੋਹੇਰਾ ਤੋ ਮੋਹਨ ਗੁਰ ਤੋਂ ਕਹੇ ਹਮ ਇਚਰਕ ਬੈਣ ਮੁਹਾਲ।
ਭਾਈ ਮੋਹਨ ਨੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਚਲਾ ਤਾਂ ਜਾਵਾਂ ਮਾਲਵੇ ਵਿੱਚ ਜੰਗਲ ਵਿੱਚ, ਪਰ ਉੱਥੇ ਜਦੋਂ ਤੱਕ ਤੁਸੀਂ ਆਉਣਾ ਓਨੀ ਦੇਰ ਤੱਕ ਬੈਠਣਾ ਵੀ ਸਾਡਾ ਮੁਹਾਲ ਹੋ ਰਿਹਾ। ਤੁਸੀਂ ਜਦੋਂ ਤੱਕ ਆਓਗੇ, ਮਹੀਨਾ, ਦੋ ਮਹੀਨੇ, ਛੇ ਮਹੀਨੇ, ਸਾਲ ਵੀ ਲੱਗ ਸਕਦਾ ਤੁਹਾਡੇ ਉੱਥੇ ਆਉਣ ਤੱਕ, ਪਰ ਉਦੋਂ ਤੱਕ ਮਹਾਰਾਜ ਅਸੀਂ ਉੱਥੇ ਕਿਵੇਂ ਰਹਾਂਗੇ? ਉਦੋਂ ਤੱਕ ਤਾਂ ਸਾਡਾ ਉੱਥੇ ਰਹਿਣਾ ਮੁਹਾਲ ਹੈ, ਦੁਖੀ ਹੈ।
ਸਤਿਗੁਰ ਆਖਿਓ ਨੈ ਡਰੋ ਕਰੋ ਕਰਤਾ ਤੁਮ ਪ੍ਰਤਪਾਲ।
ਸਤਿਗੁਰੂ ਜੀ ਕਹਿਣ ਲੱਗੇ ਭਾਈ ਮੋਹਣ ਫਿਕਰ ਨਾ ਕਰ, ਚਿੰਤਾ ਨਾ ਕਰ, ਤਾਂ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਤੋਖਲਾ ਨਾ ਰੱਖ, ਪਰਮੇਸ਼ੁਰ ਤੁਹਾਡੀ ਪਾਲਣਾ ਕਰੇਗਾ। ਜਿਸ ਵਿਧਾਤੇ ਨੇ ਤੁਹਾਨੂੰ ਪੈਦਾ ਕੀਤਾ ਨਾ, ਉਹ ਵਿਧਾਤਾ ਪਾਲੇਗਾ ਵੀ, ਉਹੀ ਪਾਲਣਹਾਰ ਹੈ। ਇਹ ਦੱਸੋ ਜਦੋਂ ਤੁਹਾਡੇ ਹੱਥ ਪੈਰ ਕੰਮ ਨਹੀਂ ਸਨ ਕਰਦੇ, ਮੂੰਹ ਚ ਦੰਦ ਨਹੀਂ ਸਨ, ਕੋਈ ਕੰਮ ਨਹੀਂ ਸੀ ਤੈਂ ਕਰਦਾ, ਉਦੋਂ ਨਹੀਂ ਸੀ ਪਾਲਦਾ ਪਰਮਾਤਮਾ? ਜਦੋਂ ਦੰਦ ਨਹੀਂ ਸਨ, ਹੱਥ ਪੈਰ ਕੰਮ ਨਹੀਂ ਸਨ ਕਰਦੇ, ਪਰਮਾਤਮਾ ਨੇ ਉਦੋਂ ਵੀ ਤੈਨੂੰ ਪਾਲਿਆ, ਤੇ ਹੁਣ ਦੰਦ ਦਿੱਤੇ ਨੇ, ਹੱਥ ਪੈਰ ਦਿੱਤੇ ਨੇ, ਤੇ ਹੁਣ ਨਾ ਪਾਲੇਗਾ? ਜਬ ਦਾਂਤ ਨਹੀਂ ਤਬ ਖੀਰ ਦਿਓ, ਅਬ ਦਾਂਤ ਦੀਏ ਕਿਆ ਅੰਨ ਨਾ ਦਿਆ ਹੈ? ਜਦੋਂ ਦੰਦ ਨਹੀਂ ਸੀ ਉਦੋਂ ਪੀਣ ਨੂੰ ਦੁੱਧ ਦਿੱਤਾ, ਤੇ ਹੁਣ ਦੰਦ ਦਿੱਤੇ ਕਿ ਪਰਮਾਤਮਾ ਖਾਣ ਨੂੰ ਅੰਨ ਨਹੀਂ ਦੇਗਾ? ਡਰ ਨਾ ਰੱਖੋ ਆਪਣੇ ਹਿਰਦੇ ਵਿੱਚ, ਵਾਹਿਗੁਰੂ ਪਰਮੇਸ਼ਰ ਤੁਹਾਡੀ ਪਾਲਣਾ ਕਰੇਗਾ।
ਜੋ ਪਏ ਸੋ ਭਗਤੂ ਆਨ ਪਾਸ ਬਾਏ।
ਤੋ ਭਾਈ ਭਗਤੂ ਜਿਨ੍ਹਾਂ ਨੂੰ ਨਾਲ ਲੈ ਆਏ ਤੇ ਕੀ ਕੀਤਾ? ਭਾਈ ਭਗਤੂ ਨੇ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਈ ਪੱਕੇ ਟਿਕਾਣੇ ਦੀ ਬਾਤ ਨੀਯਤ ਨਹੀਂ ਹੋ ਜਾਂਦੀ, ਉਤਨੀ ਦੇਰ ਤੱਕ ਤੁਸੀਂ ਇੱਥੇ ਮੇਰੇ ਕੋਲ ਰਹੋ। ਭਾਈ ਭਗਤੂ ਦਾ ਪਿੰਡ ਸੀ ਭਗਤਾ ਭਾਈ ਕਾ, ਭਾਈ ਸਾਹਿਬ ਨੇ ਇਹਨਾਂ ਨੂੰ ਆਪਣੇ ਪਿੰਡ ਵਿੱਚ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ। ਭਾਈ ਭਗਤੂ ਜੀ ਦਾ ਸਤਿਕਾਰ ਸੀ ਸਾਰੇ ਇਲਾਕੇ 'ਚ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ, ਉਹਨਾਂ ਨੇ ਇਹਨਾਂ ਨੂੰ ਆਪਣੇ ਕੋਲ ਲਿਆ ਕੇ ਬਿਠਾ ਲਿਆ।
ਚੱਕਣ ਧੋਰਾ ਸੋ ਬਸਾਏ।
ਰੋਜ਼ ਰੋਜ਼ ਚੱਕਣ ਧੋਰਾ ਸੀ, ਇੱਕ ਰਾਤ ਰਹਿੰਦੇ ਸੀ, ਅਗਲੇ ਦਿਨ ਦੂਜੇ ਪਿੰਡ, ਅਗਲੇ ਦਿਨ ਤੀਜੇ ਪਿੰਡ। ਆਹ ਜਿਹੜੀ ਗੱਲ ਸੀ ਇਹਦੇ ਤੋਂ ਭਾਈ ਭਗਤੂ ਨੇ ਇਹਨਾਂ ਨੂੰ ਬਚਾ ਲਿਆ। ਰੋਜ਼ ਨਵਾਂ ਪਿੰਡ ਵਸਾਉਣ ਦੀ ਬਜਾਏ ਇਹਨਾਂ ਨੂੰ ਪੱਕਾ ਟਿਕਾਣਾ ਆਪਣੇ ਕੋਲ ਰਹਿਣ ਨੂੰ ਦੇ ਦਿੱਤਾ ਕਿ ਜਦੋਂ ਤੱਕ ਤੁਹਾਡਾ ਕੋਈ ਹੋਰ ਬੰਦੋਬਸਤ ਨਹੀਂ ਹੋ ਜਾਂਦਾ ਛੇਵੇਂ ਪਾਤਸ਼ਾਹ ਦੇ ਆਉਣ ਤੱਕ, ਉਦੋਂ ਤੱਕ ਤੁਸੀਂ ਇੱਥੇ ਮੇਰੇ ਕੋਲ ਪੱਕੇ ਟਿਕਾਣੇ ਪਾ ਕੇ ਰਹੋ।
ਤੋ ਤਪੇਦਾਰ ਬਖੀਲੀ ਕਰੈ।
ਜਦੋਂ ਭਾਈ ਭਗਤੂ ਕੋਲੇ ਰਹਿਣ ਲੱਗ ਪਏ, ਪਰ ਜਿਹੜੇ ਉੱਥੋਂ ਦੇ ਤਪੇਦਾਰ ਸੀ, ਤਪੇਦਾਰ ਕਹਿੰਦੇ ਨੇ ਜਿਹੜੇ ਮਾਲਕ ਸੀ ਉੱਥੋਂ ਦੀਆਂ ਜ਼ਮੀਨਾਂ ਦੇ, ਉਹ ਫਿਰ ਇਹਨਾਂ ਨਾਲ ਈਰਖਾ ਕਰਨ ਲੱਗ ਪਏ, ਉਹ ਇਹਨਾਂ ਨਾਲ ਦੁਵੈਸ਼ ਕਰਨ ਲੱਗ ਪਏ ਵੀ ਇਹ ਕਿੱਥੇ ਰਹਿਣ ਲੱਗ ਪਏ ਸਾਡੇ ਨਗਰ ਚ। ਜਿਹੜੇ ਭਾਈ ਭਗਤੂ ਦੇ ਇਲਾਕੇ ਚ ਹੋਰ ਲੋਕ ਰਹਿੰਦੇ ਸਨ, ਉਹ ਇਹਨਾਂ ਨਾਲ ਈਰਖਾ ਕਰਨ ਲੱਗ ਪਏ।
ਟਾਰੈ ਭਗਤੂ ਨੈ ਵੈ ਟਰੈ।
ਭਾਈ ਭਗਤੂ ਜੀ ਉਹਨਾਂ ਨੂੰ ਟਾਲਦੇ ਨੇ, ਉਹ ਸੱਜਣੋ ਇਹਨਾਂ ਨੂੰ ਰਹਿਣ ਦਿਓ, ਪਰ ਉਹ ਕਈ ਲੋਕ ਇਹੋ ਜਿਹੇ ਬੇਮੁਖ ਸਨ ਕਿ ਭਾਈ ਭਗਤੂ ਦਾ ਕਹਿਣਾ ਵੀ ਨਹੀਂ ਮੰਨਦੇ, ਭਾਈ ਭਗਤੂ ਦੇ ਟਾਲਿਆਂ ਵੀ ਨਹੀਂ ਟਲਦੇ।
ਤੋ ਸਤਿਗੁਰ ਇਮ ਕਲ ਵਰਤਾਏ।
ਇਹਦਾ ਕੁਝ ਸਮਾਂ ਬੀਤਿਆ ਤੇ ਸਤਿਗੁਰੂ ਜੀ ਨੇ ਖੇਡ ਵਰਤਾ ਦਿੱਤੀ, ਮਹਾਰਾਜ ਗਰੀਬਨਵਾਜ ਜੀ ਨੇ ਕੋਈ ਇਹੋ ਜਿਹੀ ਕਲਾ ਵਰਤਾ ਦਿੱਤੀ।
ਇੱਕ ਰਾਜਾ ਇਨ ਗੱਲ ਬਣਵਾਏ।
ਇੱਕ ਰਾਜਾ ਸੀ, ਉਹ ਰਾਜੇ ਨੇ ਨਾ ਮਹਾਰਾਜੀਆਂ ਦੀ ਗੱਲ ਬਣਾ ਦਿੱਤੀ, ਇਹਨਾਂ ਦੀ ਇੱਕ ਗੱਲ ਬਣਾ ਦਿੱਤੀ ਉਹ ਰਾਜੇ ਨੇ।
ਉਸ ਰਾਜਾ ਕੀ ਕਹੋ ਕਹਾਣੀ।
ਕਿਹੜਾ ਰਾਜਾ ਸੀ ਜਿਹਨੇ ਇਹਨਾਂ ਦੀ ਗੱਲ ਬਣਾਈ ਮਹਾਰਾਜੀਆਂ ਦੀ? ਕਹਿੰਦੇ ਹੁਣ ਉਸ ਰਾਜੇ ਦੀ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ, ਉਸ ਰਾਜੇ ਦੀ ਵਿਥਿਆ ਸੁਣਾਉਂਦੇ ਹਾਂ।
ਜਿਵ ਲੋਕਨ ਸਿਆਣਨ ਬਖਾਨੇ,
ਜਿਵੇਂ ਪੁਰਾਣੇ ਬਜ਼ੁਰਗਾਂ ਨੇ ਸਿਆਣੇ ਲੋਕਾਂ ਨੇ ਮੈਨੂੰ ਦੱਸਿਆ, ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਸੁਣਾਉਂਦਾ ਹਾਂ।
ਇੱਕ ਚਤੁਰ ਸਾਲ ਨੇ ਦੱਖਣੀ ਕੈ,
ਇੱਕ ਰਾਜਾ ਸੀ, ਇਹਦਾ ਨਾਂ ਸੀ ਰਾਜਾ ਚਤੁਰ ਸਾਲ। ਇਹ ਦੱਖਣ ਦੇ ਇਲਾਕੇ ਦਾ ਰਹਿਣ ਵਾਲੇ ਨੂੰ ਦੱਖਣੀ ਕਹਿੰਦੇ ਸੀ, ਚਤੁਰ ਸਾਲ ਨੂੰ। ਇਹ ਦੱਖਣ ਦੇ ਇਲਾਕੇ ਦਾ ਰਹਿਣ ਵਾਲਾ ਸੀ।
ਸ਼ਰਾਬੀ
ਇਹ ਜਿਹੜਾ ਰਾਜਾ ਚਤੁਰ ਸਾਲ ਸੀ, ਇਹ ਰਾਤ ਦਿਨ ਸ਼ਰਾਬੀ ਰਹਿੰਦਾ ਸੀ, ਸ਼ਰਾਬ ਬੜੀ ਪੀਂਦਾ ਸੀ, ਦਿਨੇ ਪੀ ਕੇ ਰਾਤ ਨੂੰ ਬੇਹੋਸ਼ ਹੋ ਕੇ ਡਿੱਗ ਪੈਣਾ, ਜਦੋਂ ਹੋਸ਼ ਆਉਣੀ ਫਿਰ ਪੀਵੀ ਜਾਣਾ, ਜਿੰਨਾ ਚਿਰ ਹੋਸ਼ ਚ ਰਹਿਣਾ ਪੀਵੀ ਜਾਣੀ, ਫਿਰ ਬੇਹੋਸ਼ ਹੋ ਕੇ ਡਿੱਗ ਪੈਣਾ। ਰਾਤ ਦਿਨ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਰਹਿੰਦਾ ਸੀ ਚਤੁਰ ਸਾਲ।
ਬਹੁਤ ਦੁਖੇ ਉਸ ਰਈਅਤ ਪਾਵੇ,
ਜਿਹੜੀ ਇਹਦੀ ਰਈਅਤ ਸੀ ਚਤੁਰ ਸਾਲ ਰਾਜੇ ਦੀ, ਜਦੋਂ ਰਾਜਾ ਹਰ ਵੇਲੇ ਸ਼ਰਾਬ ਦੇ ਨਸ਼ੇ ਚ ਧੁੱਤ ਰਹੇਗਾ, ਉਹਨੇ ਪਰਜਾ ਦਾ ਕੀ ਸਵਾਰਨਾ ਸੀ, ਉਹਦੇ ਪਰਜਾ ਦੀਆਂ ਦੁੱਖਾਂ ਤਕਲੀਫਾਂ ਨੂੰ ਕੀ ਸੁਣਨਾ ਸੀ, ਕੀ ਦੂਰ ਕਰਨਾ ਸੀ। ਇਹਦੀ ਜਿਹੜੀ ਪਰਜਾ ਸੀ ਉਹ ਬੜੀ ਦੁਖੀ ਰਹਿਣ ਲੱਗੀ, ਲੋਕ ਆਪੋ ਧਾਪੀ ਚ ਪੈ ਗਏ, ਚੋਰ ਆ ਕੇ ਚੋਰੀਆਂ ਕਰੀ ਜਾਂਦੇ ਨੇ, ਠੱਗ ਠੱਗੀਆਂ ਕਰੀ ਜਾਂਦੇ ਨੇ, ਡਰ ਹੀ ਕੋਈ ਨਹੀਂ ਸੀ ਕਿਸੇ ਨੂੰ, ਰਾਜਾ ਤਾਂ ਨਸ਼ੇ ਵਿੱਚ ਧੁੱਤ ਰਹਿੰਦਾ। ਏਦਾਂ ਇਹਦੀ ਪਰਜਾ ਇਹਦੇ ਤੋਂ ਬੜੀ ਦੁਖੀ ਹੋਈ।
ਸੋ ਰਹੇ ਸ਼ਰਾਬੀ ਦੁੱਖ ਮਿਟਾਵੇ,
ਇਹ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ, ਇਹ ਜੇ ਸ਼ਰਾਬ ਦੇ ਨਸ਼ੇ ਚੋਂ ਬਾਹਰ ਆਵੇ ਤੇ ਦੁੱਖ ਦੂਰ ਕਰੇ ਲੋਕਾਂ ਦੇ, ਸ਼ਰਾਬ ਦੇ ਨਸ਼ੇ ਤੋਂ ਤੇ ਬਾਹਰ ਨਹੀਂ ਆਉਂਦਾ ਤੇ ਦੁੱਖ ਕਿਵੇਂ ਮਿਟਾਵੇ।
ਦੋਹੇਰਾ ਦੁਸ਼ਮਨ ਔਰ ਜੋ ਟਿਗ ਹੋਤੇ ਤਿੰਨ ਲਿਓ ਮੁਲਕ ਦਬਾਏ।
ਕੋਈ ਵੀ ਰਾਜਾ ਹੈ, ਉਸ ਰਾਜੇ ਦੇ ਨੇੜੇ ਤੇੜੇ ਦੁਸ਼ਮਣ ਵੀ ਹੁੰਦੇ ਨੇ। ਜਿੱਥੇ ਰਾਜ ਕਰਦਾ ਸੀ ਦੱਖਣ ਦਿਸ਼ਾ ਵਿੱਚ, ਆਲੇ ਦੁਆਲੇ ਦੇ ਜਿਹੜੇ ਹੋਰ ਇਹਦੇ ਦੁਸ਼ਮਣ ਸਨ, ਉਹਨਾਂ ਵੇਖਿਆ ਕਿ ਤਾਂ ਸ਼ਰਾਬ ਦੇ ਨਸ਼ੇ ਚ ਧੁੱਤ ਰਹਿੰਦਾ, ਇਹਨੇ ਸਾਡਾ ਕੀ ਵਿਗਾੜਨਾ। ਉਹ ਅੱਗੇ ਵਧਦੇ ਵਧਦੇ ਆਏ, ਇਹਦਾ ਮੁਲਕ ਬਹੁਤ ਸਾਰਾ ਉਹਨਾਂ ਨੇ ਦੱਬ ਲਿਆ, ਕਈ ਪਿੰਡਾਂ ਤੇ ਇਹਦੇ ਕਈ ਨਗਰਾਂ ਤੇ ਇਲਾਕਿਆਂ ਤੇ ਦੂਸਰੇ ਰਾਜਿਆਂ ਨੇ ਕਬਜ਼ਾ ਕਰ ਲਿਆ।
ਦੀਵਾਨ ਮੁਸੱਦੀ ਬੋਸੇ ਕਹਿ ਥੱਕ ਬਈ ਸਲਾਏ,
ਇਹਦੇ ਜਿਹੜੇ ਦੀਵਾਨ ਸਨ ਚਤੁਰ ਸਾਲ ਰਾਜੇ ਦੇ, ਮੁਸ਼ੱਦੀ ਸਨ, ਮੁਨਸ਼ੀ ਸਨ, ਉਹ ਸਾਰੇ ਨੂੰ ਕਹਿ ਕਹਿ ਕੇ ਥੱਕ ਗਏ, ਰਾਜਾ ਚਤੁਰ ਸਾਲ ਜੇ ਤੇਰੀ ਇਹੀ ਹਾਲਤ ਰਹੀ ਤੇਰਾ ਸਾਰਾ ਇਲਾਕਾ ਖੋਇਆ ਜਾਣਾ, ਵੇਖ ਤੇਰੇ ਕਿੰਨੇ ਇਲਾਕੇ ਖੋਏ ਗਏ, ਕਿੰਨੇ ਨਗਰ ਖੋਏ ਗਏ। ਉਹ ਸਾਰੇ ਮੁਸ਼ੱਦੀ ਮੁਨਸ਼ੀ ਇਹਨੂੰ ਸਮਝਾਉਂਦੇ ਨੇ, ਸਮਝਾ ਸਮਝਾ ਕੇ ਥੱਕ ਗਏ ਨੇ, ਪਰ ਰਾਜਾ ਚਤੁਰ ਸਾਲ ਨਹੀਂ ਸਮਝਿਆ।
ਮਾਤ ਪ੍ਰਾਤ ਉਸ ਘਰ ਕੀ ਜੋਏ,
ਇਹਦੀ ਮਾਂ ਸੀ ਇਹਦੇ ਨਾਲ ਰਹਿੰਦੀ, ਇਹਦਾ ਇੱਕ ਭਰਾ ਸੀ, ਇਹਦੀ ਘਰਵਾਲੀ ਸੀ ਇਹਦੇ ਕੋਲ ਰਹਿੰਦੀ,
ਸਮਝਾਏ ਵੋ ਮਨੈ ਨਾ ਕੋਈ।
ਇਹਦੀ ਘਰਵਾਲੀ ਦੇ ਇਹਦੀ ਮਾਂ ਨੇ ਇਹਨੂੰ ਵੀ ਬੜਾ ਸਮਝਾਇਆ, ਚਤੁਰ ਸਾਲ ਨੂੰ ਛੱਡ ਦੇ ਮਾੜੀਆਂ ਆਦਤਾਂ, ਸ਼ਰਾਬ ਛੱਡ ਦੇ, ਇਹ ਨਸ਼ਾ ਛੱਡ ਦੇ, ਪਰ ਇਹ ਨੀ ਉਹਨਾਂ ਦੀ ਗੱਲ ਮੰਨਿਆ, ਇਹਨੇ ਉਹਨਾਂ ਦੀ ਗੱਲ ਨਹੀਂ ਸਮਝੀ।
ਰਾਤ ਦਿਵਸ ਵੈਰੈ ਸਰਸ਼ਾ,
ਵੇੜੇ ਰਾਤ ਦਿਨ ਸਰਸਾਰ ਰਹਿੰਦਾ, ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ।
ਸਭ ਕੰਮ ਉਸ ਕੋ ਭਇਓ ਖੁਆਰ,
ਇਹਦੇ ਜਿੰਨੇ ਕੰਮ ਸਨ ਸਾਰੇ ਖੁਆਰ ਹੋ ਗਏ। ਹੁਣ ਜਿਹੜੇ ਬੰਦੇ ਨੇ ਹਰ ਵੇਲੇ ਕਿਸੇ ਨਸ਼ੇ ਚ ਮਸਤ ਰਹਿਣਾ, ਉਹਦਾ ਕੋਈ ਕਿਤੇ ਕੰਮ ਸਵਰ ਸਕਦਾ ਭਲਾ? ਜਿੰਨੇ ਕੰਮ ਸਨ ਇਹਦੇ ਖੁਆਰ ਹੋ ਗਏ। ਕੋਈ ਬੰਦਾ ਸਮੇਂ ਸਿਰ ਟੈਕਸ ਨਹੀਂ ਭਰਦਾ, ਕੋਈ ਬੰਦਾ ਸਮੇਂ ਸਿਰ ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਸਾਰੇ ਕੰਮ ਇਹਦੇ ਖੁਆਰ ਹੋ ਗਏ।
ਯਹੀ ਖਬਰ ਪਾਤਸ਼ਾਹ ਪੈ ਗਏ,
ਇਹ ਖਬਰ ਇਹ ਦੋਸਤਾਨ ਦਾ ਬਾਦਸ਼ਾਹ ਸੀ ਉਸ ਵੇਲੇ ਜਹਾਂਗੀਰ ਹੈ ਤਾਂ ਉਹ ਵੀ ਸ਼ਰਾਬੀ ਸੀ, ਪਰ ਉਹ ਇਹਦੇ ਜਿੰਨਾ ਨਹੀਂ ਸੀ ਜਿੰਨਾ ਸ਼ਰਾਬੀ ਇਹ ਚਤੁਰ ਸਾਲ ਹੈ। ਇਹਦੀ ਸ਼ਿਕਾਇਤ ਜਿਹੜੀ ਸੀ ਉਹ ਰਾਜੇ ਚਤੁਰ ਸਾਲ ਦੀ ਬਾਦਸ਼ਾਹ ਦੇ ਕੋਲ ਦਿੱਲੀ ਗਈ, ਜਹਾਂਗੀਰ ਬਾਦਸ਼ਾਹ ਕੋਲ।
ਰਾਜ ਨਾਮ ਲਿਖ ਦਿਓ ਲਗੋ ਭਾਈ,
ਬਾਦਸ਼ਾਹ ਜਹਾਂਗੀਰ ਨੇ ਪਹਿਲਾਂ ਤੈਨੂੰ ਬਥੇਰਾ ਸਮਝਾਇਆ ਵੀ ਸਮਝ ਜਾ, ਜਦੋਂ ਇਹ ਨਾ ਸਮਝਿਆ ਫਿਰ ਉਹਨੇ ਜਿੰਨਾ ਰਾਜ ਸੀ ਉਹ ਸਾਰਾ ਰਾਜ ਇਹਦੇ ਛੋਟੇ ਭਰਾ ਦੇ ਨਾਂ ਤੇ ਲਿਖ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਰਾਜ ਗੱਦੀ ਤੋਂ ਪਰੇ ਹਟ ਜਾ, ਅੱਜ ਤੋਂ ਬਾਅਦ ਤੂੰ ਰਾਜਾ ਨਹੀਂ, ਤੇਰੀ ਜਗ੍ਹਾ ਦੇ ਉੱਤੇ ਤੇਰਾ ਭਰਾ ਰਾਜ ਗੱਦੀ ਤੇ ਬੈਠੇਗਾ। ਏਦਾਂ ਬਾਦਸ਼ਾਹ ਨੇ ਐਲਾਨ ਕਰ ਦਿੱਤਾ, ਲਿਖ ਕੇ ਦੇ ਦਿੱਤਾ।
ਚਤੁਰ ਸਾਲ ਕਯੋ ਕੈਦ ਬਹਾਵਨ,
ਨਾਲ ਇਹ ਵੀ ਹੁਕਮ ਕਰ ਦਿੱਤਾ ਬਾਦਸ਼ਾਹ ਨੇ ਕਿ ਚਤੁਰ ਸਾਲ ਰਾਜੇ ਨੂੰ ਕੈਦ ਕਰ ਦਿਓ। ਇਹੋ ਜਿਹਾ ਰਾਜਾ ਜਿਹਨੇ ਇਹੋ ਜਿਹੀ ਤੁਹੀਨ ਕੀਤੀ ਆ ਰਾਜ ਗੱਦੀ ਦੀ, ਲੋਕਾਂ ਦੇ ਦੁੱਖ ਦੁੱਖ ਸੁੱਖ ਨਹੀਂ ਸੁਣਦਾ, ਇਹਨੂੰ ਪਕੜ ਕੇ ਕੈਦ ਕਰ ਦਿਓ। ਰਾਜੇ ਚਤੁਰ ਸਾਲ ਨੂੰ ਕੈਦ ਕਰਨ ਦਾ ਹੁਕਮ ਕਰ ਦਿੱਤਾ।
ਦੋਏ ਬੋਤਲ ਕੈ ਸ਼ਰਾਬ ਪਿਲਾਵਨ,
ਨਾਲ ਇਹ ਕਹਿ ਦਿੱਤਾ ਵੀ ਸ਼ਰਾਬੀ ਆ, ਸ਼ਰਾਬ ਬਿਨਾਂ ਮਰ ਜਾਏਗਾ, ਵੀ ਕੈਦ ਚ ਰੱਖੋ, ਦੋ ਬੋਤਲਾਂ ਸ਼ਰਾਬ ਦੀਆਂ ਰੋਜ਼ ਇਹਨੂੰ ਦੇ ਦਿਆ ਕਰੋ। ਕੈਦ ਵਿੱਚ ਪੀਤਾ ਰਹੇ ਤੇ ਮਸਤ ਹੋ ਕੇ ਕੈਦ ਦੇ ਵਿੱਚ ਪਿਆ ਰਹੇ, ਇਹ ਇਸੇ ਯੋਗ ਹੈ, ਰਾਜ ਕਰਨ ਦੇ ਯੋਗ ਨਹੀਂ।
ਦੋਹੇ ਰਾਹੀ ਬਾਤ ਦੀਵਾਨਨ ਮੰਨੀ, ਮਹੂਰਤ ਲਿਓ ਕਢਵਾਏ।
ਇਹ ਗੱਲ ਜਿਹੜੇ ਜਿੰਨੇ ਦੀਵਾਨ ਸਨ, ਇਹਦੇ ਚਤੁਰ ਸਾਲ ਦੇ ਮੁਨਸ਼ੀ ਸਨ, ਮੁਸ਼ੱਦੀ ਸਨ, ਉਹਨਾਂ ਨੇ ਵੀ ਮੰਨ ਲਈ ਬਾਦਸ਼ਾਹ ਦੀ, ਕਿਸੇ ਨੇ ਬਗਾਵਤ ਨਹੀਂ ਕੀਤੀ, ਕਿਉਂਕਿ ਸਾਰੇ ਇਹਦੇ ਤੋਂ ਦੁਖੀ ਸੀ ਵੀ ਚੰਗਾ ਇਸੇ ਜੋਗਾ ਹੀ ਹੈ, ਇਹ ਤਾਂ ਕੈਦ ਵਿੱਚ ਹੀ ਸੁੱਟਣਾ ਚਾਹੀਦਾ, ਇਹਦਾ ਭਰਾ ਜਿਹੜਾ ਉਹ ਰਾਜਾ ਬਣ ਕੇ ਗੱਦੀ ਤੇ ਬੈਠੇ। ਇਹ ਗੱਲ ਸਾਰੇ ਦੀਵਾਨਾਂ ਨੇ, ਮੁਨਸ਼ੀਆਂ, ਮੁਸ਼ੱਦੀਆਂ ਨੇ ਮੰਨ ਲਈ।
ਮਹੂਰਤ ਲਿਓ ਕਢਵਾਏ,
ਉਹਨਾਂ ਨੇ ਮਹੂਰਤ ਕਢਵਾ ਲਿਆ ਦਿਨ ਮੁਕਰਰ ਕਰਨ ਵਾਸਤੇ ਵੀ ਕਿਹੜੇ ਦਿਨ ਇਹਦੇ ਭਰਾ ਨੂੰ ਰਾਜ ਦਾ ਤਿਲਕ ਦਿੱਤਾ ਜਾਏ, ਇਹਨੂੰ ਰਾਜ ਗੱਦੀ ਤੇ ਬਿਠਾਇਆ ਜਾਏ। ਉਹ ਰਾਜ ਤਿਲਕ ਦੇਣ ਵਾਸਤੇ ਇਹਨਾਂ ਨੇ ਮਹੂਰਤ ਕਢਵਾ ਲਿਆ।
ਸਵਾ ਪੈਰ ਦਿਨ ਜਬ ਚੜੇ, ਕਰ ਦਿਓਗ ਇੱਕੋ ਟਿੱਕੋ ਆਏ।
ਆਖਿਆ ਕਿ ਕੱਲ ਜਦੋਂ ਸਵਾ ਪੈਰ ਦਿਨ ਚੜ ਜਾਏਗਾ, ਕੱਲ ਸਵੇਰੇ ਸਵਾ ਪੈਰ ਦਿਨ ਚੜਨ ਤੋਂ ਬਾਅਦ ਇਹਨੂੰ ਰਾਜ ਗੱਦੀ ਦਾ ਤਿਲਕ ਦਿੱਤਾ ਜਾਵੇਗਾ, ਇਹਨੂੰ ਰਾਜ ਗੱਦੀ ਦਾ ਟਿੱਕਾ ਦਿੱਤਾ ਜਾਵੇਗਾ।
ਜੋ ਪਏ ਇਹੀ ਬਾਤ ਉਸਤੀਆ ਸੁਣ ਪਾਏ।
ਇਹ ਗੱਲ ਜਦੋਂ ਰਾਜੇ ਚਤੁਰ ਸਾਲ ਦੀ ਘਰਵਾਲੀ ਨੇ ਸੁਣੀ ਕਿ ਮੇਰੇ ਪਤੀ ਨੂੰ ਕੈਦ ਚ ਸੁੱਟਣਗੇ, ਔਰ ਇਹਦੀ ਜਗ੍ਹਾ ਤੇ ਇਹਦੇ ਭਰਾ ਨੂੰ ਰਾਜ ਗੱਦੀ ਤੇ ਬਿਠਾਉਣਗੇ, ਸ਼ਾਮ ਦਾ ਸਮਾਂ ਸੀ, ਉਹ ਇਹਨੂੰ ਪਤਾ ਲੱਗਾ ਕਿ ਕੱਲ ਨੂੰ ਅਗਲੇ ਦਿਨ ਇਹਦੇ ਦੇਵਰ ਨੂੰ ਗੱਦੀ ਮਿਲਣੀ ਸੀ, ਰਾਜ ਗੱਦੀ ਦੀ ਪ੍ਰਾਪਤੀ ਹੋਣੀ ਸੀ। ਉਹਨੇ ਜਦੋਂ ਇਹ ਗੱਲ ਸੁਣੀ ਕਿ ਮੇਰੇ ਪਤੀ ਨੂੰ ਹੁਣ ਕੈਦ ਚ ਸੁੱਟਣਗੇ,
ਕਹਾ ਕਰੈ ਬੋਰੇ ਸਮਝਾਏ,
ਉਹਨੇ ਫਿਰ ਆਪਣੇ ਪਤੀ ਨੂੰ ਸਮਝਾਇਆ, ਬਹੁਤ ਸਾਰੀਆਂ ਗੱਲਾਂ ਕਹਿ ਕੇ ਇਹਨੂੰ ਸਮਝਾਇਆ।
ਟੁੱਟੇ ਉਹ ਨਸ਼ਾ ਉਨ ਰਾਣੀ ਜਗਾਏ, ਲਿਆਓ ਪਿਆਲਾ ਉਨ ਮੰਗ ਸੁਣਾਏ।
ਰਾਤ ਦਾ ਸਮਾਂ ਸੀ, ਇਹ ਸੌ ਗਿਆ, ਇਹਨੇ ਨੀ ਸਮਝੀ, ਥੋੜੀ ਜਿਹੀ ਰਾਤ ਬੀਤੀ ਤੇ ਇਹਦਾ ਨਸ਼ਾ ਟੁੱਟਿਆ ਰਾਜੇ ਚਤੁਰ ਸਾਲ ਦਾ, ਅੱਖ ਖੁੱਲੀ ਤੇ ਆਪਣੀ ਰਾਣੀ ਨੂੰ ਕੋਲ ਪਈ ਨੂੰ ਜਗਾਇਆ। ਰਾਣੀ ਨੂੰ ਜਗਾ ਕੇ ਕਹਿੰਦਾ, ਰਾਣੀ ਜਾ ਮੇਰੇ ਵਾਸਤੇ ਪਿਆਲਾ ਸ਼ਰਾਬ ਦਾ ਭਰ ਕੇ ਲਿਆ। ਉਹਨੂੰ ਜਗਾਇਆ, ਜਦੋਂ ਪਿਆਲਾ ਸ਼ਰਾਬ ਦਾ ਭਰ ਕੇ ਲਿਆਉਣ ਨੂੰ ਕਿਹਾ,
ਰਾਣੀ ਕਯੋ ਆਏ ਦੇਗ ਤੋਏ ਭਾਈ।
ਰਾਣੀ ਕਹਿੰਦੀ ਆ, ਪਤੀ ਦੇਵ ਫਿਕਰ ਨਾ ਕਰ, ਕੱਲ ਸਵੇਰੇ ਤੇਰੇ ਭਰਾ ਨੇ ਆਉਣਾ, ਉਹ ਤੈਨੂੰ ਆ ਕੇ ਪਿਆਲਾ ਭਰ ਕੇ ਦਏਗਾ। ਸਵਾ ਪੈਰ ਦਿਨ ਚੜ੍ਹਦਿਆਂ ਕੱਲ ਸਵੇਰੇ ਤੇਰਾ ਭਰਾ ਹੁਣ ਲਿਆ ਕੇ ਤੈਨੂੰ ਦੇ ਪਿਆਲਾ ਜਿਹੜਾ ਸ਼ਰਾਬ ਦਾ ਭਰ ਕੇ ਦੇਵੇਗਾ।
ਸਵਾ ਪੈਰ ਦਿਨ ਚੜ੍ਹੇ ਤੂੰ ਆਏ,
ਕੱਲ ਸਵੇਰੇ ਸਵਾ ਪੈਰ ਦਿਨ ਚੜ੍ਹਿਆ ਤੱਕ ਉਹ ਚੱਲ ਕੇ ਆਵੇਗਾ।
ਆਓਗ ਹੋਏ ਕਰ ਲੋ ਉਨ ਬਹੁਤੇ ਉਚਾਰਿਓ।
ਏਦਾਂ ਲਾਨਤ ਪਾਈ, ਕਹਿੰਦੇ ਫਿਰ ਉਹਦੇ ਕੋਲ ਲਈ ਹੁਣ ਪਿਆਲਾ ਭਰ ਕੇ ਸ਼ਰਾਬ ਦਾ, ਜਦੋਂ ਚੁੱਕ ਕੇ ਜੇਲ ਚ ਸੁੱਟੇਗਾ ਨਾ ਕੈਦ ਚ, ਤੇ ਉੱਥੇ ਤੈਨੂੰ ਪਿਆਲੇ ਭਰ ਭਰ ਕੇ ਪਿਆਇਆ ਕਰੇਗਾ ਤੇਰਾ ਭਰਾ। ਏਦਾਂ ਬੜਾ ਕਰੜਾ ਹੋ ਕੇ ਰਾਣੀ ਨੇ ਨਾ ਤਾਨਾ ਮਾਰ ਕੇ ਰਾਜੇ ਚਤੁਰ ਸਾਲ ਦੇ ਜ਼ਮੀਰ ਨੂੰ ਜਗਾਇਆ, ਇਹਦੇ ਅੰਦਰ ਨੂੰ ਝੰਜੋੜਿਆ।
ਰਾਣੀ ਤਿਸ ਤੈਬੋ ਕਰ ਲੋ ਪੁਕਾਰਿਓ,
ਉਹ ਅੱਗੋਂ ਕਰੜਾ ਬੋਲਿਆ ਤੇ ਅੱਗੋਂ ਰਾਣੀ ਵੀ ਕਰੜਾ ਬੋਲੀ, ਕਹਿੰਦੀ ਹੁਣ ਨਾ ਬੋਲੀ ਮੇਰੇ ਸਾਹਮਣੇ, ਤੂੰ ਰਾਜਾ ਨਹੀਂ ਰਿਹਾ ਹੁਣ ਤੂੰ ਕੱਲ ਨੂੰ ਕੈਦ ਹੋਣ ਵਾਲਾ, ਕੈਦੀ ਬਣਨ ਵਾਲਾ। ਉਹ ਵੀ ਅੱਗੋਂ ਕਰੜਾ ਹੋ ਕੇ ਬੋਲੀ, ਚੰਗਾ ਕਰੜਾ ਹੋ ਕੇ ਉਹਨੇ ਜਵਾਬ ਦਿੱਤਾ,
ਆਓਗੋ ਤੁਮ ਪੈ ਤੁਮ ਲਗੋ ਭਾਈ,
ਕਰਨਾ ਕਰ ਆ ਰਿਹਾ ਤੇਰਾ ਛੋਟਾ ਭਰਾ ਤੇਰੇ ਤੇ ਚੜ ਕੇ ਆ ਕੇ ਤੈਨੂੰ ਬੰਨ ਕੇ ਪਿਆਲਾ ਦੇਵੇਗਾ।
ਪਤਸ਼ਾਹੀ ਪਰਵਾਨੋ ਦੇਗ ਫੜਾਏ,
ਬਾਦਸ਼ਾਹ ਦਾ ਪਰਵਾਨਾ ਆ ਗਿਆ ਜਹਾਂਗੀਰ ਦਾ, ਉਹ ਪਰਵਾਨਾ ਲਿਆ ਕੇ ਤੈਨੂੰ ਫੜਾਵੇਗਾ, ਉਹ ਤੈਨੂੰ ਲਿਆ ਕੇ ਉਹ ਪਰਵਾਨਾ ਦੇਵੇਗਾ।
ਪਾਏ ਬੇੜੀ तुम प्याग प्याला सवा पैर दिन चढ़े जिस काला।
कल जदों सवा पैर दिन चढ़ेगा ना तेरा भरा के नाले ता तेनू शाही परवाना देगा नाले तेनू बेड़िया पा के बन के ना ते फिर प्याला भर के देवेगा शराब दा फिर पीवी एदा कल तेनू प्याला पीण नू देवेगा तेरा भरा।
इतनी सुन उस कच बुद्ध आए
गल्ला जदों इन्हें सुनिया फिर इनू कुछ सुध आई भी मैनू ता कैद च सुट्टणगे फिर इनू सोझ ही आई घरवाली दियां गल्लां सुन के नू मत आई
कयो नार किच दसो उपाय।
कहण लगा राणी नू भी हुण तू कोई उपा दस मैं की करां हुण तू ही कोई रस्ता दस के मैनू की करना चाहीदा।
राणी कहे नत अब तो जाए जहांगीर के जा पौ पाए।
राणी कहंदी आ भी जे तू बचना ना ते हुणे चुल पै इथों नठ पै सीधा दिल्ली जा बादशाह जहांगीर कोल और बादशाह जहांगीर दे पैरां विच जा के मत्था टेक ओदे चरण फड़ लै ओदू जा के घग्या के बेनती करके ओ तेनू कैद विच ना सुटे।
दोएरा यही बात उस कन परे पयो सवार तत्काल।
ये गल जदों इहदे कन्नी पई चतर साल दे उसे वेले रात नूं ही सवार होया रात नूं ही इहने अपनी सवारी मंगाई तात्काल सवार हो के कुछ सिपाहियां नूं नाल लैके चल पिया।
दौड़ ताप कर जा पुजियो निज कयो सभी अहवाल।
अगले दिन ताई दौड़ भज के बड़ी छेती नाले बादशाह कोल जा पहुंचया। बादशाह जहांगीर दे कोल जाके ने अपना सारा अहवाल अपना सारा दुख तकलीफ सुनाई।
चौपाई जहांगीर उस दयो जवाब।
बादशाह जहांगीर ने इनकार कर दिता कहन लगा भी हुण नहीं तेनू राज मिलदा हुण तां राज मैं लिख के दे दिता है तेरे भरा नूं तेनू राज दिता सी तू सांभिया नहीं हुण नहीं तेनू राज दे सकदा उन्हें जवाब दे दिता।
अब तुमको नहीं मिला सवाब
हुण नहीं तेनू पहले वाला सवाब मिलना।
हम तुमको वो बार लिख रहे तै छड़ियो ना नचो हमारे कहे।
कहण लगा मैं तेनू कई बार लिख के भेजिया सी कि तू ए नशा छड़ दे शराब छड़ दे पर तू मेरी गल नहीं मन्नी मेरियां लिखियां होईयां लिखतां दी परवाह नहीं कीती तू अपनियां आदतां तो बाद नहीं आया उसे तरह शराब दे नशे च धोत रहा हुण तेनू राज नहीं मैं देना हुण तू राज नहीं कर सकदा हुण तां तू कैद च जाएगा।
यह सुन चतर साल हथ जोड़े
चतर साल ने हथ जोड़े कहिंदा बादशाह सलामत तरस करो घटो घट कैद च ना सुट्टो मैनू कैद चो बचाओ फिर मेरी रोटी पानी दा कोई बंदोबस्त करो के जिथे रह के मैं अपनी रोजी रोटी चला सका।
त्यो रोटी मोए वल कित ओरे
उथे मैनू राज नहीं देना ते किसे होर पासे दा क्योंकि हिंदुस्तान एडा वड्डा कोई होर पासा मैनू दे दे जिथे जाके मैं अपनी रोजी रोटी दा प्रबंध कर सका।
तो पातशाह तजवीद कराए मुल्क उजाड़ देव जंगल लिखाए।
उस वक्त फिर उन्हें तजवीज कीती एदे ते तरस कीता बादशाह ने कहंदा जा तेनू जंगल दा इलाका दिता उजाड़ सी जंगल दा इलाका कहंदा जा उत्थे जा के खाई पीवी जा जो मिलदा है हालांकि उधर दे लोकां दे वास्ते भी उत्थे रहना औखा सी अन्न नहीं सी हुंदा मालवे दे इलाके च ते सतगुरां दे बचना नाल किरपा हुई है इत्थे हुण कणकां भी हुंदियां ने धान भी हुंदा हर प्रकार की फसल हुंदी है नहीं तां इत्थे दूर दूर तक जंड करीरी नजर हुंदे सी टिब्बियां दे पहाड़ रेतले पहाड़ जंड ते फिर जे किते मक्की बाजरा किते हो जाना तां हो जाना बस इहदे तों इलावा होर कोई फसल नहीं सी हुंदी। ये मेरे सतगुरां की दया नाल मालवा बनिया ते जहांगीर ने आख्या जा उधर उजाड़ च चला जा जंगल दे इलाके विच उधर जाके खा पी के गुजारा कर लै।
आए बठिंडे उन डेरा लायो
राजा चतर साल उथो चलिया ए चल के बठिंडे आ गया। ਬਠਿੰਡੇ ਕਿਲ੍ਹਾ ਸੀ ਵੱਡਾ, ਇੱਥੇ ਆ ਕੇ ਨੇ ਡੇਰਾ ਪਾ ਲਿਆ ਰਾਜੇ ਚਤਰਸਾਲ ਨੇ, ਇੱਥੇ ਆ ਕੇ ਰਿਹਾਇਸ਼ ਕਰ ਲਈ।
ਖਾਣਾ ਕੁਛ ਹੱਥ ਨਾ ਆਇਆ,
ਇੱਥੇ ਖਾਣ ਨੂੰ ਕੀ ਲੱਭਦਾ ਸੀ, ਲੋਕ ਆਪ ਇੱਥੇ ਭੁੱਖਾ ਤਿਆਂ ਦੇ ਮਾਰੇ ਹੋਏ। ਇਹਨੂੰ ਭਲਾ ਕਿਸੇ ਕਿਹਨੇ ਟੈਕਸ ਤਾਰਨਾ ਸੀ, ਕਿਹਨੇ ਮਾਮਲਾ ਤਾਰਨਾ ਸੀ, ਇੱਥੇ ਆ ਕੇ ਇਹਨੂੰ ਹੁਣ ਖਾਣ ਨੂੰ ਨਾ ਲੱਭਿਆ।
ਸੱਦੇ ਉਨ ਤੈ ਤਪੇਦਾਰ,
ਇਹਨੇ ਜਿਹੜੇ ਉਥੋਂ ਦੇ ਤੁਲਕਦਾਰ ਲੋਕ ਸਨ, ਤਪੇਦਾਰ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਥੋਂ ਦੇ ਵਸ਼ਿੰਦੇ, ਰਾਜੇ ਚਤਰਸਾਲ ਨੇ ਉਹਨਾਂ ਨੂੰ ਬਠਿੰਡੇ ਆਪਣੇ ਕੋਲ ਬੁਲਾਇਆ।
ਉਹਨੇ ਦੇਖਿਓ ਮੁਲਕ ਉਜਾੜ,
ਉਹਨੇ ਵੇਖਿਆ ਕਿ ਸਾਰਾ ਮੁਲਕ ਉਜਾੜ ਹੀ ਉਜਾੜ ਹੈ, ਉਜਾੜ ਹੀ ਉਜਾੜ, ਦੂਰ ਤੱਕ ਕੋਹਾਂ ਤੱਕ ਨਜ਼ਰ ਆਉਂਦਾ ਹੈ।
ਉਸ ਗੁਜ਼ਰ ਕਰਨ ਕੀ ਪੁੱਛੀ ਸਲਾਹ,
ਉਹਨੇ ਆਪਣੇ ਗੁਜ਼ਾਰੇ ਦੇ ਵਾਸਤੇ ਸਲਾਹ ਪੁੱਛੀ, ਕਹਿੰਦਾ ਵੀ ਦੱਸੋ ਮੈਂ ਗੁਜ਼ਾਰਾ ਕਿਵੇਂ ਕਰਾਂ, ਇੱਥੇ ਮੇਰਾ ਇੱਥੇ ਗੁਜ਼ਾਰਾ ਕਿਵੇਂ ਹੋ ਸਕਦਾ, ਮੇਰਾ ਖਰਚਾ ਕਿਵੇਂ ਚੱਲ ਸਕਦਾ ਹੈ।
ਕਹਿਓ ਉਹਨੇ ਤੂੰ ਲੁੱਟ ਮਾਰ ਖਾ,
ਉਹਨਾਂ ਆਖਿਆ ਜੀ ਇੱਥੇ ਤਾਂ ਲੁੱਟ ਕੇ ਖਾਣ ਦੇ ਨਾਲ ਹੀ ਗੁਜ਼ਾਰਾ ਹੋਣਾ, ਵੀ ਲੁੱਟ ਮਾਰ ਕਰ ਲੈ, ਲੋਕਾਂ ਦੇ ਉੱਤੇ ਧਾੜ ਵੀ ਬਣ ਕੇ, ਇੱਥੇ ਤਾਂ ਧਾੜ ਵੀ ਨੇ, ਜਾ ਕੇ ਲੁੱਟਦੇ ਨੇ, ਖੋਹਦੇ ਨੇ, ਖਾ ਲੈਂਦੇ ਨੇ, ਏਦਾਂ ਤੂੰ ਕਰ ਲਿਆ ਕਰ, ਜਾ ਕੇ ਲੁੱਟ ਕੇ ਲੋਕਾਂ ਕੋਲੋਂ ਖੋਹ ਕੇ ਖਾ ਲਿਆ ਕਰ।
ਰਾਜਾ ਕਹਿਓ ਤੁਮ ਅੱਗੇ ਹੋਏ ਬਤਾਏ,
ਰਾਜਾ ਚਤਰਸਾਲ ਕਹਿੰਦਾ ਵੀ ਤੁਸੀਂ ਦੱਸੋ ਵੀ ਲੁੱਟਾਂ ਕਿਹਨੂੰ, ਤੁਹਾਨੂੰ ਇਲਾਕੇ ਦਾ ਭੇਤ ਆ, ਦੱਸੋ ਵੀ ਇਹੋ ਜਿਹੇ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਮੈਂ ਲੁੱਟ ਕੇ ਖਾ ਸਕਦਾ।
ਹੋਏ ਆਕੀ ਸੋ ਲਿਓ ਮਰਵਾਏ,
ਜਿਹੜੇ ਤੁਹਾਡੇ ਤੋਂ ਆਕੀ ਨੇ, ਜਿਹੜੇ ਤੁਹਾਨੂੰ ਤੰਗ ਕਰਦੇ ਨੇ, ਦੱਸੋ ਮੈਂ ਉਹਨਾਂ ਨੂੰ ਜਾ ਕੇ ਲੁੱਟਦਾ, ਉਹਨਾਂ ਨੂੰ ਮਾਰ ਮੁਕਾਉਂਦਾ, ਉਹਨਾਂ ਦੇ ਕੋਲੋਂ ਜਾ ਕੇ ਖੋਹ ਲੈਂਦਾ ਹਾਂ।
ਦੋਏਰਾ ਉਨ ਹੁਤੇ ਮਹਿਰਾਜੀ ਅੱਖ ਤਿਣੈ ਸੋ ਉਨ ਦੇ ਬਤਾਏ,
ਉਹਨੇ ਜਿਹੜੇ ਲੋਕ ਸਨ ਇਹਨਾਂ ਦੀ ਅੱਖ ਥੱਲੇ ਮਹਿਰਾਜੀਏ ਸਨ, ਵੀ ਇਹ ਸਾਨੂੰ ਤੰਗ ਕਰਦੇ, ਸਾਡੇ ਇਲਾਕੇ ਚ ਫਿਰਦੇ ਨੇ, ਹੁਣ ਭਗਤੂ ਨੇ ਇਹਨਾਂ ਨੂੰ ਕੋਲ ਬਿਠਾਇਆ ਹੋਇਆ, ਇਹਨਾਂ ਨੂੰ ਲੁਟਾਈਏ, ਉਹਨਾਂ ਦੀ ਅੱਖ ਥੱਲੇ ਉਹ ਸਨ। ਇਹਨਾਂ ਨੇ ਰਾਜੇ ਚਤਰਸਾਲ ਨੂੰ ਉਹਨਾਂ ਬਾਰੇ ਦੱਸਿਆ, ਕਹਿੰਦਾ ਜੀ ਉਹ ਮਹਿਰਾਜੀਏ ਨੇ, ਉੱਥੇ ਰਹਿੰਦੇ, ਉਹਨਾਂ ਕੋਲ ਵਾਹਵਾ ਜ਼ਮੀਨ, ਵਾਹਵਾ ਰੁਪਈਏ, ਪੈਸੇ, ਬਹੁਤ ਕੁਝ ਆ ਖਾਣ ਪੀਣ ਨੂੰ, ਤੂੰ ਚੰਗੀ ਤਰ੍ਹਾਂ ਉਹਨਾਂ ਨੂੰ ਲੁੱਟ ਮਾਰ ਸਕਦਾ ਹੈ।
ਸੋ ਖਬਰ ਤਿੰਨ ਕੋ ਬਏ ਬੜੀ ਚਿੰਤਾ ਤਿੰਨ ਆਏ,
ਹੁਣ ਚਤਰਸਾਲ ਰਾਜੇ ਨੇ ਤਿਆਰੀ ਕਰ ਲਈ ਮਹਿਰਾਜੀਆਂ ਨੂੰ ਲੁੱਟਣ ਦੀ, ਹੁਣ ਇਹ ਖਬਰ ਉਧਰ ਮਹਿਰਾਜੀਆਂ ਨੂੰ ਜਾ ਪਹੁੰਚੀ, ਉਹਨਾਂ ਨੂੰ ਖਬਰ ਹੋਈ ਕਿ ਰਾਜਾ ਚਤਰਸਾਲ ਸਾਡੇ ਤੇ ਹਮਲਾ ਕਰਕੇ ਆਏਗਾ ਸਾਨੂੰ ਲੁੱਟਣ ਮਾਰਨ ਲਈ। ਹੁਣ ਉਹਨਾਂ ਦੇ ਮਨ ਚ ਫਿਕਰ ਪੈ ਗਿਆ, ਮਨ ਚ ਚਿੰਤਾ ਪੈ ਗਈ ਕਿ ਅਸੀਂ ਕਿਵੇਂ ਲੜਾਂਗੇ, ਉਹ ਤਾਂ ਰਾਜਾ, ਉਹਦੇ ਨਾਲ ਸਿਪਾਹੀ ਨੇ, ਫਿਰ ਉਹਦੇ ਨਾਲ ਮਾਲਵੇ ਦੇ ਸਾਰੇ ਜਿਹੜੇ ਸਾਡੇ ਵਿਰੋਧੀ ਨੇ ਉਹ ਰਲੇ ਹੋਏ ਨੇ। ਬੜਾ ਡਾਢਾ ਦੁੱਖ ਇਹਨਾਂ ਦੇ ਹਿਰਦੇ ਵਿੱਚ ਹੋਇਆ ਕਿ ਹੁਣ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ।
ਜੋ ਪਏ ਮਹਿਰਾਜੀ ਸੁਣ ਭਗਤੋ ਡਿੱਗ ਆਏ,
ਜਿੰਨੇ ਮਹਿਰਾਜੀਏ ਸਨ ਆਪਣਾ ਦੁੱਖ ਸੁਣਾਉਣ ਲਈ ਭਾਈ ਭਗਤੂ ਕੋਲ ਆਏ, ਭਾਈ ਭਗਤੂ ਨੂੰ ਆ ਕੇ ਹੱਥ ਜੋੜ ਕੇ ਉਹਨਾਂ ਬੇਨਤੀ ਕੀਤੀ,
ਹਕੀਕਤ ਸਭੀ ਬਤਾਵਤ ਭਏ,
ਆਪਣੀ ਸਾਰੀ ਹਕੀਕਤ, ਆਪਣਾ ਸਾਰਾ ਦੁੱਖ ਦੱਸਿਆ ਕਿ ਏਦਾਂ ਰਾਜਾ ਚਤਰਸਾਲ ਸਾਡੇ ਤੇ ਹਮਲਾ ਕਰਕੇ ਆਉਣ ਲੱਗਾ, ਹਮਲਾਵਰ ਹੋ ਕੇ ਸਾਨੂੰ ਲੁੱਟਣ ਮਾਰਨ ਖੋਹਣ ਲਈ ਆਉਣ ਲੱਗਾ।
ਭਗਤੋ ਕਹੀ ਓਟ ਓਰੈ ਨਹੀਂ ਓਰੈ, ਸ਼੍ਰੀ ਗੁਰੂ ਵੱਲ ਚਈਆ ਹੱਥ ਜੋੜੇ।
ਭਾਈ ਭਗਤੂ ਜੀ ਕਹਿਣ ਲੱਗੇ, ਸੱਜਣੋ ਹੁਣ ਆਪਾਂ ਨੂੰ ਹੋਰ ਕੋਈ ਦੂਸਰੀ ਓਟ ਨਹੀਂ, ਹੁਣ ਤਾਂ ਕੇਵਲ ਸਤਿਗੁਰਾਂ ਦਾ ਆਸਰਾ, ਇਸ ਕਰਕੇ ਹੁਣ ਤਾਂ ਸਤਿਗੁਰਾਂ ਅੱਗੇ ਹੱਥ ਜੋੜੋ। ਜਦੋਂ ਕੋਈ ਰਸਤਾ ਨਜ਼ਰ ਨਾ ਆਵੇ ਨਾ, ਉਦੋਂ ਫਿਰ ਗੁਰੂ ਦੀ ਓਟ ਤੱਕ ਲੈਣੀ ਚਾਹੀਦੀ ਹੈ, ਸਤਿਗੁਰਾਂ ਦਾ ਆਸਰਾ ਤੱਕਣਾ ਚਾਹੀਦਾ ਹੈ। ਕਹਿਣ ਲੱਗੇ ਹੁਣ ਤਾਂ ਕੇਵਲ ਗੁਰੂ ਦੀ ਓਟ ਹੈ, ਇਸ ਕਰਕੇ ਹੁਣ ਤਾਂ ਸਤਿਗੁਰਾਂ ਅੱਗੇ ਹੱਥ ਜੋੜੋ, ਮਹਾਰਾਜ ਜੀ ਅੱਗੇ ਤਰਲਾ ਮਿੰਨਤ ਕਰੋ।
ਕਰੀ ਅਰਦਾਸ ਸ੍ਰੀ ਸਤਿਗੁਰ ਧਿਆਏ,
ਕਹਿਣ ਲੱਗੇ ਅਰਦਾਸ ਕੀਤੀ ਇਹਨਾਂ ਨੇ, ਹੱਥ ਜੋੜੇ, ਅਰਦਾਸ ਕਰਕੇ ਸਤਿਗੁਰਾਂ ਨੂੰ ਧਿਆਇਆ, ਮਹਾਰਾਜ ਜੀ ਦੇ ਚਰਣਾਂ ਚ ਬੇਨਤੀ ਕੀਤੀ,
ਇਸ ਆਫ ਤੋਂ ਗੁਰ ਲਈ ਰਖਾਏ।
ਕਹਿਣ ਲੱਗੇ ਮਹਾਰਾਜ ਇਸ ਆਫਤ ਤੋਂ ਬਚਾ ਲਈ, ਹੇ ਗਰੀਬ ਨਵਾਜ, ਇਸ ਆਫਤ ਤੋਂ ਰੱਖ ਲਓ ਸਾਹਿਬ ਸੱਚੇ ਪਾਤਸ਼ਾਹ, ਇਹ ਜਿਹੜੀ ਆਫਤ ਸਾਡੇ ਤੇ ਚੜ ਕੇ ਆਉਣ ਲੱਗੀ ਹੈ।
ਐਸੀ ਭਈ ਸਤਿਗੁਰ ਕੀ ਕਲਾ,
ਖਾਲਸਾ ਜੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਲਾ ਵਰਤੀ।
ਆਏ ਉਤਰੇ ਉਹ ਟਿਗ ਚੱਕ ਔਰ ਭਲਾ,
ਤੂੰ ਕਹਿੰਦੇ ਇਸ ਤਰ੍ਹਾਂ ਇਹ ਆਣ ਕੇ ਉਤਰਿਆ, ਚੱਕ ਨਗਰ ਹੈ ਉੱਥੇ ਆਣ ਕੇ ਉਤਰਿਆ ਹੈ।
ਇਨ ਉਨਲੀ ਨੀ ਗਿਣ ਸਲਾਏ,
ਇਹਨਾਂ ਨੇ ਉਹਨਾਂ ਦੀ ਸਾਰੀ ਸਲਾਹ ਗਿਣ ਲਈ।
ਹਮ ਭਜੈ ਬਚੈ ਨਹੀਂ ਕਿਤ ਹਮ ਜਾਏ,
ਜਦੋਂ ਆ ਗਿਆ ਨਾ ਚਤਰ ਸਾਲ ਤੇ ਇਧਰ ਮਹਾਰਾਜੀਆਂ ਨੇ ਭਾਈ ਮੋਹਨ ਜੀ ਭਾਈ ਕਾਲਾ ਜੀ ਹੋਣਾ ਨੇ ਸਲਾਹ ਮਿਥ ਲਈ ਕਿ ਹੁਣ ਜੇ ਅਸੀਂ ਨੱਠ ਕੇ ਵੀ ਜਾਵਾਂਗੇ ਤੇ ਬਚ ਨਹੀਂ ਸਕਾਂਗੇ, ਨਾਲੇ ਭੱਜ ਕੇ ਜਾਵਾਂਗੇ ਕਿੱਥੇ, ਜਿੱਥੇ ਜਾਵਾਂਗੇ ਭੱਜ ਕੇ ਆਖਿਰਕਾਰ ਉੱਥੇ ਲੜਨਾ ਹੀ ਪੈਣਾ, ਲੜੇ ਬਿਨਾਂ ਥੋੜੀ ਕਿਸੇ ਵਸਣ ਦੇਣਾ, ਤੇ ਜੇ ਕੱਲ ਵੀ ਲੜਨਾ ਤੇ ਫਿਰ ਅੱਜ ਹੀ ਕਿਉਂ ਨਹੀਂ, ਤੇ ਨਾਲੇ ਹੁਣ ਤਾਂ ਭੱਜ ਕੇ ਬਚ ਵੀ ਨਹੀਂ ਸਕਣਾ। ਏਦਾਂ ਇਹਨਾਂ ਨੇ ਵੀ ਹੁਣ ਸਲਾਹ ਕਰ ਲਈ ਮਿਥ ਲਈ,
ਹਮ ਤੁਮ ਰਲੈ ਤੋਂ ਬਚੈ ਇੱਕ ਥਾਏ।
ਉਸ ਵਕਤ ਕੁਝ ਪਿੰਡ ਵਾਲੇ ਵੀ ਇਹਨਾਂ ਦੇ ਨਾਲ ਆ ਰਲੇ, ਕਿਉਂਕਿ ਪਿੰਡ ਵੀ ਉਜਾੜਨਾ ਸੀ ਚਤਰ ਸਾਲ ਨੇ, ਉਹ ਵੀ ਨਾਲ ਆ ਕੇ ਰਲ ਗਏ। ਇਹਨਾਂ ਨੇ ਸਲਾਹ ਕਰ ਲਈ ਕਿ ਹੁਣ ਆਪਾਂ ਤੁਸੀਂ ਤਾਂ ਬਚਾਂਗੇ ਤੇ ਜੇ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਈਏ।
ਤੋਲੋ ਰਾਜਾ
ਇਕੱਠੇ ਹੋ ਗਏ, ਇਹਨੇ ਨੂੰ ਰਾਜਾ ਚਤਰ ਸਾਲ ਆਪਣੀ ਫੌਜ ਸਮੇਤ ਇਹਨਾਂ ਤੇ ਆਣ ਪਿਆ।
ਲੈ ਲੁੱਟ ਤਿੰਨ ਜੱਟ ਵਿਚਲਾਏ,
ਇਹਨਾਂ ਆ ਕੇ ਉਹਨੇ ਜਿਹੜੇ ਪਿੰਡ ਦੇ ਜੱਟ ਸਨ ਜ਼ਿਮੀਦਾਰ ਇੱਕ ਵਾਰੀ ਵਿਚਲਾ ਦਿੱਤੇ, ਆ ਕੇ ਲੁੱਟ ਲਏ।
ਕਰੀ ਖਬਰ ਉਨ ਮਹਿਰਾਜਨ ਆਏ,
ਉਹ ਜਿਹੜੇ ਜੱਟ ਪਹਿਲਾਂ ਲੁੱਟੇ ਗਏ ਪਿੰਡ ਚ, ਉਹ ਮਹਾਰਾਜੀਆਂ ਕੋਲ ਆ ਪਹੁੰਚੇ, ਉਹਨਾਂ ਆਖਿਆ ਵੀ ਸਾਨੂੰ ਤਾਂ ਲੁੱਟ ਲਿਆ। ਮਹਾਰਾਜੀਆਂ ਨੇ ਕਿਹਾ ਆ ਜਾਓ ਸਾਡੇ ਨਾਲ ਰਲ ਜਾਓ ਤੇ ਰਲ ਕੇ ਫਿਰ ਇਹਦਾ ਰਲ ਕੇ ਡਟ ਕੇ ਮੁਕਾਬਲਾ ਕਰੀਏ।
ਕਿਉਂ ਪਰਾਲੋ ਮਹਿਰਾਜਨ ਧਾਏ,
ਹੁਣ ਇਹਨਾਂ ਸਾਰੇ ਮਹਿਰਾਜੀਆਂ ਨੇ ਕਮਰ ਕੱਸੇ ਕਰ ਲਏ, ਸ਼ਸਤਰ ਬਸਤਰ ਤਿਆਰ ਕਰ ਲਏ, ਕਮਰ ਕੱਸੇ ਕਰਕੇ ਉਪਰਾਲਾ ਕਰ ਲਿਆ ਲੜਾਈ ਕਰਨ ਦਾ।
ਪੜੇ ਉਹਨੇ ਪਰ ਢੋਲ ਵਜਵਾਏ,
ਢੋਲ ਵਜਵਾ ਕੇ ਇਹ ਪੈ ਗਏ ਆ ਕੇ ਰਾਜੇ ਚਤਰ ਸਾਲ ਤੇ, ਆਖਿਆ ਵੀ ਹੁਣ ਮਰਨ ਨਾਲੋਂ ਤਾਂ ਚੰਗਾ ਜੇ ਮਰਨਾ ਤੇ ਫਿਰ ਦਸਵੀਆਂ ਨੂੰ ਲੈ ਕੇ ਮਰੀਏ, ਫਿਰ ਕੱਲੇ ਕਿਉਂ ਮਰਨਾ, ਜੇ ਹੁਣ ਸਾਨੂੰ ਮਾਰਨ ਆਏ ਹੀ ਨੇ, ਫਿਰ ਸਿਆਣਪ ਤਾਂ ਇਹੀ ਹੈ ਵੀ ਜੇ ਹੁਣ ਮਾਰਨ ਆਏ ਨੇ ਤੇ ਆਪਾਂ ਮਰਨਾ, ਤੇ ਕੱਲੇ ਮਰਨ ਨਾਲੋਂ ਚੰਗਾ ਵੀ ਸਾਡੇ ਬਾਲ ਬੱਚੇ ਰੁਲਣ, ਇਹਨਾਂ ਦੇ ਦਸਵੀਆਂ ਦੇ ਵੀ ਰੋਲ ਕੇ ਜਾਈਏ, ਫਿਰ ਤਾਂ ਇਹੀ ਰਾਜਨੀਤੀ ਕਹਿੰਦੀ ਹੈ। ਤੂੰ ਇਸੇ ਤਰ੍ਹਾਂ ਇਹਨਾਂ ਨੇ ਵਿਚਾਰ ਕਰਕੇ ਆ ਹੱਲਾ ਕੀਤਾ ਹੈ।
ਪਰ ਉਹਨੇ ਪਰ ਢੋਲ ਵਜਵਾਏ,
ਪੈ ਗਏ ਢੋਲ ਵਜਾ ਕੇ ਇਹਨਾਂ ਦੇ ਉੱਤੇ।
ਦੋਹੇਰਾ ਲੁੱਟ ਫੌਜ ਬੋ ਰਜ ਪਰੀ ਲੀਨੀ ਪੰਡਨ ਚੁਕਵਾਏ,
ਲੜਾਈ ਹੋਈ ਪਰ ਇਹਨਾਂ ਨੇ ਕਿੰਨਾ ਕੁ ਮੁਕਾਬਲਾ ਕਰਨਾ ਸੀ, ਰਾਜੇ ਚਤਰ ਸਾਲ ਦੇ ਨਾਲ ਜਿਹੜੀ ਫੌਜ ਸੀ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ, ਸਾਰਾ ਨਗਰ ਲੁੱਟਿਆ, ਇਹਨਾਂ ਨੂੰ ਲੁੱਟਿਆ। ਉਹ ਜਿਹੜੇ ਲੁੱਟਦੇ ਸੀ ਲੜਨ ਦੀ ਬਜਾਏ ਉੱਠ ਕੇ ਸਾਰਾ ਸਮਾਨ ਚੁੱਕ ਕੇ ਨੱਠ ਜਾਂਦੇ ਸੀ। ਉਹਨਾਂ ਆਖਿਆ ਵੀ ਆਪਾਂ ਸਮਾਨ ਕਾਬੂ ਕਰ ਲਿਆ, ਹੁਣ ਆਪਾਂ ਇੱਥੇ ਕੀ ਕਰਨਾ ਰਹਿ ਕੇ, ਏਦਾਂ ਜਿਹੜਾ ਜਿਹੜਾ ਲੁੱਟਦਾ ਸੀ ਲੁੱਟ ਕੇ ਆਪਣੇ ਰਾਹ ਪੈ ਜਾਂਦਾ ਸੀ।
ਰਾਜਾ ਰਹੋ ਅਕੇਲੜੋ ਫੌਜ ਪੜੀ ਨਿਜੈ ਨਿਜ ਰਾਏ,
ਪਰਮੇਸ਼ਰ ਦੀ ਕਲਾ ਇਹੋ ਜਿਹੀ ਵਰਤੀ ਕਿ ਚਤਰ ਸਾਲ ਰਾਜੇ ਦੀ ਜਿੰਨੀ ਫੌਜ ਸੀ ਉਹ ਆਏ ਸਾਰੇ ਲੁੱਟੂ ਹੀ ਸਨ, ਉਹ ਲੁੱਟ ਮਾਰ ਕਰਕੇ ਸਮਾਨ ਲੁੱਟ ਕੇ ਟੁਰਦੇ ਬਣੇ। ਰਾਜਾ ਚਤਰ ਸਾਲ ਕੱਲੇ ਦਾ ਕੱਲਾ, ਫੌਜ ਕੋਈ ਵੀ ਨਾਲ, ਜਿੰਨੇ ਸਿਪਾਹੀ ਸਨ ਜਿੰਨੀ ਫੌਜ ਸੀ ਉਹ ਲੁੱਟ ਮਾਰ ਕਰਕੇ ਟੁਰਦੀ ਬਣੀ ਤੇ ਇਹ ਕੱਲਾ ਰਹਿ ਗਿਆ।
ਰਾਜਾ ਕੇਲੋ ਤੇਰੇ ਉਹ ਖੜੋ,
ਇਹ ਜਦੋਂ ਕੱਲਾ ਰਹਿ ਗਿਆ ਖੜਾ, ਪੰਜ ਸੱਤ ਸਿਪਾਹੀ ਇਹਦੇ ਨਾਲ ਰਹਿ ਗਏ।
ਮਹਾਰਾਜ ਤੁਮਨ ਸਿਓ ਸੋ ਨਾ ਅਰੋ,
ਹੁਣ ਇਧਰ ਮਹਾਰਾਜੀਆਂ ਦਾ ਜਥਾ ਵੀ ਅੱਗੇ ਸੀ, ਉਹ ਆਖਿਆ ਵੀ ਹੁਣ ਇਹ ਕੱਲਾ ਰਹਿ ਗਿਆ, ਸਾਥੀ ਇਹਦੇ ਨੱਠ ਗਏ ਨੇ ਦੌੜ ਗਏ ਨੇ, ਉਹ ਅੱਗੇ ਆ ਕੇ ਅੜ ਗਏ।
ਲਿਓ ਉਨ ਰਾਜੋ ਮਾਰ
ਗਏ, ਇਹਨਾਂ ਜਾਂਦਿਆਂ ਲੜਾਈ ਕੀਤੀ, ਚਤਰ ਸਾਲ ਨਾਲ ਫੌਜ ਆਈ ਨਹੀਂ ਸੀ, ਜਾਂਦਿਆਂ ਇਹਨਾਂ ਨੇ ਰਾਜੇ ਚਤਰ ਸਾਲ ਨੂੰ ਮਾਰ ਮੁਕਾਇਆ, ਹੁਣ ਉਹਨੂੰ ਉਸੇ ਵਕਤ ਮਾਰ ਕੇ ਮਿੱਟੀ ਚ ਗਰਕ ਕਰ ਦਿੱਤਾ।
ਸਤਿਗੁਰ ਸਵਾਰੀ ਉਨਕੀ ਕਾਰ।
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਕਾਰ ਸੁਭਾਰ ਦਿੱਤੀ। ਉਹ ਰਾਜਾ ਆਪ ਹੀ ਮਰਨ ਨੂੰ ਆ ਗਿਆ ਕਾਬੂ, ਇਹਨਾਂ ਦੇ ਫੌਜ ਨੱਠ ਗਈ ਨਾਲ ਦੀ, ਕੱਲਾ ਰਹਿ ਗਿਆ। ਇਹਨਾਂ ਨੇ ਜਾ ਕੇ ਉਹਨੂੰ ਮਾਰ ਕੇ ਧਰ ਲਿਆ।
ਬੌਰ ਗੈਲ ਸਭ ਫੌਜਾਂ ਭਏ।
ਹੁਣ ਜਦੋਂ ਇਹਨੂੰ ਮਾਰ ਲਿਆ ਤੇ ਫੌਜ ਨੇ ਕੀ ਲੜਨਾ ਸੀ ਰਾਜੇ ਬਿਨਾਂ? ਉਹ ਫੌਜ ਵੀ ਦੱਬ ਲਈ ਇਹਨਾਂ ਮਹਿਰਾਜੀਆਂ ਨੇ। ਜਿਉਂ ਪਿੱਛੇ ਦੌੜੇ ਫੌਜ ਦੇ ਜਿਹੜੇ ਲੁੱਟ ਕੇ ਲੈ ਕੇ ਗਏ ਸੀ ਉਹਨਾਂ ਕੋਲੋਂ ਖੋਹ ਖੋਹ ਕੇ ਫਿਰ ਵਾਪਸ ਲੈ ਕੇ ਆਏ।
ਲੋਕ ਰਾਜੇ ਕੇ ਤਿੰਨ ਲੁੱਟ ਲਏ।
ਜਿੰਨੇ ਰਾਜੇ ਦੇ ਲੋਕ ਸਨ ਚਤਰ ਸਾਲ ਦੇ, ਫਿਰ ਇਹਨਾਂ ਮਹਿਰਾਜੀਆਂ ਨੇ ਜਾ ਕੇ ਲੁੱਟੇ ਹਨ।
ਐਸੀ ਕਲਾ ਤੈ ਗੁਰ ਵਰਤਾਏ, ਭੂਪ ਬਿਨਾ ਕੋ ਕਰੇ ਲੜਾਈ।
ਇਹੋ ਜੀ ਕਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਾਈ ਕਿ ਹੁਣ ਰਾਜੇ ਤੋਂ ਬਿਨਾਂ ਕੌਣ ਲੜਾਈ ਕਰੇ। ਰਾਜਾ ਮਰ ਗਿਆ, ਫੌਜ ਉਹਦੀ ਜਿਹੜੀ ਸੀ ਉਹ ਮਹਿਰਾਜੀਆਂ ਨੇ ਜਾ ਕੇ ਲੁੱਟਣੀ ਸ਼ੁਰੂ ਕਰ ਦਿੱਤੀ। ਜਿਹੜੇ ਲੋਕ ਨਾਲ ਆਏ ਸਨ ਇਹਨਾਂ ਨੇ ਲੁੱਟਣੇ ਸ਼ੁਰੂ ਕਰ ਦਿੱਤੇ ਵੀ ਠਹਿਰ ਜਾਓ, ਹੁਣ ਤੁਸੀਂ ਸਾਨੂੰ ਲੁੱਟ ਕੇ ਲੈ ਕੇ ਗਏ, ਹੁਣ ਅਸੀਂ ਤੁਹਾਨੂੰ ਲੁੱਟ ਕੇ ਲਿਆਵਾਂਗੇ। ਹੁਣ ਰਾਜੇ ਤੋਂ ਬਿਨਾਂ, ਕਮਾਂਡਰ ਤੋਂ ਬਿਨਾਂ ਫੌਜ ਕਿਸੇ ਕੰਮ ਦੀ ਨਹੀਂ ਹੁੰਦੀ। ਫੌਜ ਨੂੰ ਲੜਨ ਵਾਸਤੇ ਕਮਾਂਡਰ ਚਾਹੀਦਾ, ਆਗੂ ਚਾਹੀਦਾ। ਆਗੂ ਬਿਨਾਂ ਫੌਜ ਨੇ ਕਿੱਧਰ ਜਾਣਾ? ਜਦੋਂ ਅੰਗਰੇਜ਼ਾਂ ਦਾ ਔਰ ਖਾਲਸੇ ਦਾ ਜੰਗ ਹੋਇਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਹਾਲਾਂਕਿ ਜੰਗ ਦੇ ਵਿੱਚ ਪੂਰਨ ਤੌਰ ਤੇ ਜਿੱਤ ਗਏ ਸਨ, ਪਰ ਫਿਰ ਵੀ ਹਾਰ ਦਾ ਨਮੋਸ਼ੀ ਦਾ ਮੂੰਹ ਉਹਨਾਂ ਨੂੰ ਵੇਖਣਾ ਪਿਆ, ਕਿਉਂਕਿ ਜਥੇਦਾਰ ਨਹੀਂ ਸੀ, ਆਗੂ ਨਹੀਂ ਸੀ ਕੋਈ। ਜਿਹੜੇ ਆਗੂ ਸਨ ਉਹ ਅੰਗਰੇਜ਼ਾਂ ਨਾਲ ਜਾ ਰਲੇ ਸਨ, ਉਹਨਾਂ ਦੇ ਪਿੱਠੂ ਜਾ ਬਣੇ ਸਨ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਨੇ ਲਿਖਿਆ ਉਹ ਸਾਰੀ ਵਾਰਤਾ, ਕਿਉਂਕਿ ਰਾਜੇ ਬਿਨਾਂ, ਜਥੇਦਾਰ ਬਿਨਾਂ ਫੌਜ ਫਿਰ ਕਿਸੇ ਕੰਮ ਦੀ ਨਹੀਂ। ਉਹ ਇਹਨਾਂ ਫੂਲਕਿਆਂ ਨੇ ਸਾਰੀ ਫੌਜ ਮਾਰ ਲਈ।
ਦੋਹੇਰਾ ਮਾਰ ਲੁੱਟ ਰਾਜੇ ਮੁੜੇ ਪਈ ਸੋਚ ਚਿਤਿਆਨ।
ਰਾਜੇ ਚਤਰ ਸਾਲ ਨੂੰ ਮਾਰ ਕੇ ਉਹਦੇ ਸਿਪਾਹੀਆਂ ਨੂੰ ਲੁੱਟ ਕੇ ਇਹ ਮਹਾਰਾਜੀਏ ਵਾਪਸ ਆਪਣੇ ਡੇਰੇ ਤੇ ਆ ਗਏ, ਵਾਪਸ ਆਪਣੇ ਜਿੱਥੇ ਇਹਨਾਂ ਦਾ ਪੜਾਅ ਸੀ ਉੱਥੇ ਵਾਪਸ ਆ ਗਏ। ਹੁਣ ਇਹਨਾਂ ਦੇ ਮਨ ਚ ਸੋਚਾਂ ਪੈ ਗਈਆਂ, ਇਹਨਾਂ ਦੇ ਮਨ ਚ ਹੁਣ ਫਿਕਰ ਪੈ ਗਿਆ। ਚਤਰ ਸਾਲ ਨੂੰ ਤਾਂ ਮਾਰ ਦਿੱਤਾ, ਪਰ ਮਨ ਚ ਫਿਕਰ ਪੈ ਗਿਆ।
ਥੋ ਰਾਜੋ ਸਾਕ ਪਾਤਸ਼ਾਹ ਕੋ ਮਤ ਪਵੈ ਹਮ ਪਰ ਤਾਣ।
ਫਿਕਰ ਕਿਸ ਗੱਲ ਦਾ ਪਿਆ ਕਿ ਰਾਜਾ ਚਤਰ ਸਾਲ ਬਾਦਸ਼ਾਹ ਜਹਾਂਗੀਰ ਦਾ ਸੰਬੰਧੀ ਸੀ, ਉਹਦੇ ਨਾਲ ਉਹਦਾ ਸੰਬੰਧ ਸੀ, ਉਹਨੇ ਇੱਧਰ ਭੇਜਿਆ ਸੀ ਉਹਨੂੰ, ਅਸੀਂ ਉਹਨੂੰ ਮਾਰ ਦਿੱਤਾ, ਹੁਣ ਕਿਤੇ ਜਹਾਂਗੀਰ ਨਾ ਸਾਡੇ ਤੇ ਆਣ ਕੇ ਪੈ ਜੇ, ਜਹਾਂਗੀਰ ਨਾਲ ਕਿਵੇਂ ਲੜਾਂਗੇ। ਹੁਣ ਇਹ ਸੋਚ ਇਹਨਾਂ ਦੇ ਮਨ ਚ, ਇਹ ਫਿਕਰ ਕਿ ਚਤਰ ਸਾਲ ਨੂੰ ਮਾਰਨ ਤੋਂ ਬਾਅਦ ਹੁਣ ਕਿਤੇ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਉਹ ਸਾਡੇ ਤੇ ਨਾ ਆ ਕੇ ਪੈ ਜੇ ਆਪਣਾ ਜ਼ੋਰ ਲਾ ਕੇ।
ਜੋ ਪਏ ਯਹੀ ਬਾਤ ਸੁਣ ਸਿਆਣਨ ਵਿਚਾਰੇ।
ਹੁਣ ਇਹ ਸਾਰੇ ਸਿਆਣਿਆਂ ਨੇ ਗੱਲ ਸੁਣ ਕੇ ਦੀ ਵਿਚਾਰ ਕੀਤੀ,
ਪਈ ਸੋਚ ਹੁਣ ਮਨ ਮਤ ਭਾਰੇ।
ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਸੋਚ, ਬੜਾ ਭਾਰੀ ਫਿਕਰ, ਬੜਾ ਭਾਰੀ ਚਿੰਤਾ ਚੱਲ ਰਹੀ ਹੈ।
ਨੱਠੋ ਭਜਿਓ ਵੀ ਬਚਤੇ ਨਾਏ।
ਕਹਿੰਦੇ ਵੀ ਹੁਣ ਨੱਠ ਭੱਜ ਕੇ ਵੀ ਆਪਾਂ ਬਚ ਨਹੀਂ ਸਕਦੇ, ਕਿੱਥੇ ਜਾਵਾਂਗੇ ਭੱਜ ਕੇ, ਨੱਠ ਕੇ ਜਾਵਾਂਗੇ ਕਿੱਥੇ, ਹੁਣ ਨੱਠਿਆਂ ਭਜਿਆਂ ਵੀ ਬਚ ਨਹੀਂ ਸਕਾਂਗੇ।
ਹੈ ਚਾਰ ਕੁੰਟ ਪਛਾਣ ਪਾਏ।
ਜਹਾਂਗੀਰ ਦਾ ਰਾਜ ਤਾਂ ਚਾਰਾਂ ਕੁੰਟਾਂ ਚ, ਜਾਵਾਂਗੇ ਕਿੱਥੇ, ਕਿਹੜੀ ਥਾਂ ਹੈ ਜਿੱਥੇ ਜਹਾਂਗੀਰ ਦਾ ਰਾਜ ਨਹੀਂ? ਉਹ ਤਾਂ ਚਾਰਾਂ ਕੁੰਟਾਂ ਵਿੱਚ ਰਾਜ ਕਰਦਾ ਹੈ।
ਕਹੀ ਮੋਹਨ ਹਮ ਦਿੱਲੀ ਜਾਵੇ, ਜੱਟ ਪੇਜ ਕੋਈ ਹੂਆ ਚਲਾਵੇ।
ਭਾਈ ਮੋਹਨ ਜੀ ਕਹਿਣ ਲੱਗੇ, ਫਿਕਰ ਨਾ ਕਰੋ, ਆਪਾਂ ਦਿੱਲੀ ਜਾਵਾਂਗੇ ਬਾਦਸ਼ਾਹ ਕੋਲ, ਬਾਦਸ਼ਾਹ ਕੋਲ ਜਾ ਕੇ ਮਿਲ ਕੇ ਕੋਈ ਜੱਟ ਪੇਚ ਲਾਵਾਂਗੇ, ਆਪਣਾ ਜੱਟਾਂ ਵਾਲਾ ਕੋਈ ਦਾ ਪੇਚ ਖੇਡਾਂਗੇ, ਉੱਥੇ ਜਾ ਕੇ ਕੋਈ ਕਰਾਂਗੇ ਗੱਲਬਾਤ।
ਸਵਾ ਸੈ ਰੁਪਏ ਕੀ ਸੁੱਖ ਨੂੰ ਠਹਿਰਾਏ, ਜੋੜ ਹੱਥ ਅਰਦਾਸ ਕਰਾਏ।
ਕਹਿਣ ਲੱਗੇ ਵੀ 125 ਰੁਪਏ ਦੀ ਦੇਗ ਮੈਂ ਸਤਿਗੁਰਾਂ ਦੇ ਚਰਨਾਂ ਚ ਚੜਾਵਾਂਗਾ, ਇਹ ਸੁਖਣਾ ਸੁੱਖ ਲਈ। ਭਾਈ ਮੋਹਣ ਨੇ ਕੋਈ ਜੱਟ ਪੇਚ ਲਾਵਾਂਗੇ ਜਾ ਕੇ, ਕੋਈ ਜੱਟ ਉਹਨੂੰ ਕਹਿੰਦੇ ਨੇ ਜਟਕਾ ਸਾਧਨ, ਉਹ ਕਹਿੰਦੇ ਵੀ ਜਟਕਾ ਸਾਧਨ ਜਿਹੜਾ ਉਹ ਨਾ ਉਹ ਕਾਰਗਰ ਹੁੰਦਾ, ਵੀ ਆਪਾਂ ਕੋਈ ਏਦਾਂ ਦਾ ਸਾਧਨ ਬਣਾਉਂਦੇ ਹਾਂ। ਇਹਦਾ ਸੁਖਣਾ ਸੁਖੀ 125 ਰੁਪਈਏ ਦੀ ਸਤਿਗੁਰਾਂ ਦੇ ਚਰਣਾਂ ਵਿੱਚ ਔਰ ਹੱਥ ਜੋੜ ਕੇ ਮਹਾਰਾਜ ਜੀ ਨੂੰ ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰਕੇ ਸਾਡੇ ਕੰਮ ਸਵਾਰੋ।
ਇੱਕ ਘੋੜੋ ਲਿਓ ਦੇਣ ਨਜ਼ਰਾਨੇ,
ਇਹਨਾਂ ਨੇ ਇੱਕ ਘੋੜਾ ਲਿਆ ਨਜ਼ਰਾਨਾ ਦੇਣ ਵਾਸਤੇ।
ਇਹੀ ਜੁਗਤ ਲਈ ਮਦ ਚਿਤ ਠਾਨੇ,
ਇਹਨਾਂ ਨੇ ਆਪਣੇ ਚਿੱਤ ਵਿੱਚ ਠਾਣ ਲਈ ਕਿ ਘੋੜਾ ਲਵਾਂਗੇ, ਬਾਦਸ਼ਾਹ ਨੂੰ ਜਾ ਕੇ ਨਜ਼ਰਾਨਾ ਭੇਟ ਕਰਾਂਗੇ, ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਫਰਿਆਦ ਕਰਾਂਗੇ।
ਤੋ ਸਿੱਖ ਤੁਰ ਆਏ ਤਬ ਬੋਲਾ,
ਇਹਨੇ ਨੂੰ ਇੱਕ ਸਿੱਖ ਜਿਹੜਾ ਸੀ ਉਹ ਇਹਨਾਂ ਕੋਲ ਆਇਆ ਤੇ ਬੋਲਿਆ,
ਸੋ ਇੱਕ ਰਾਜੇ ਕੰਨ ਤੈ ਲਿਓ ਲੂਲਾ,
ਉਹਦੇ ਹੱਥ ਵਿੱਚ ਕੰਨਾਂ ਵਿੱਚ ਪਾਉਣ ਵਾਲਾ ਇੱਕ ਕੁੰਡਲ ਸੀ, ਬੜਾ ਕੀਮਤੀ। 4 ਸਾਲ ਰਾਜਾ ਜਦੋਂ ਮਰਿਆ ਸੀ ਨਾ, ਉਹਦੇ ਕੰਨ ਚ ਪਾਇਆ ਹੋਇਆ ਸੀ ਕੁੰਡਲ, ਉਹ ਜ਼ਮੀਨ ਤੇ ਡਿੱਗਾ ਕਿਤੇ ਉਹਦੇ ਹੱਥ ਚ ਲੱਗ ਗਿਆ। ਉਹ ਲੈ ਆਇਆ ਕੁੰਡਲ, ਕਹਿੰਦਾ ਵੇਖੋ ਜੀ ਕਿੱਡਾ ਸੁੰਦਰ ਕੁੰਡਲ ਹੈ, ਕਿਤਨਾ ਕੀਮਤੀ ਕੁੰਡਲ ਹੈ, ਤੇ ਆਹ ਲੈ ਲਓ ਤੁਸੀਂ ਮੇਰੇ ਕੋਲੋਂ।
ਸੋ ਪਾਤਸ਼ਾਹ ਪਹਿਲੇ ਜਾਓ ਸੁਗਾਤ,
ਇਹ ਲੈ ਕੇ ਜਾਓ, ਬਾਦਸ਼ਾਹ ਨੂੰ ਸੁਗਾਤ ਹੀ ਦੇਣੀ, ਤੇ ਜਿੱਥੇ ਘੋੜਾ ਦੇਣਾ ਉੱਥੇ ਆ ਦਿਓ, ਕਿੰਨਾ ਕੀਮਤੀ ਹੈ ਇਹ, ਉਹਨੂੰ ਬਾਦਸ਼ਾਹ ਨੂੰ ਜਾ ਕੇ ਸੁਗਾਤ ਦਿਓ।
ਜੋ ਹਮ ਹੋਏ ਭਲੀ ਕੱਚ ਬਾਤ,
ਇਹਦੇ ਨਾਲ ਸਾਡੀ ਕਿਤੇ ਭਲੀ ਗੱਲ ਬਣ ਜਾਏ, ਭਲੀ ਬਾਤ ਬਣ ਜਾਏ, ਇੱਕ ਕੁੰਡਲ ਆਪਾਂ ਉਹਨੂੰ ਭੇਟ ਕਰ ਦਈਏ।
ਕਰ ਅਰਦਾਸ ਸੋ ਪਰ ਗਏ ਰਾਹੇ,
ਅਰਦਾਸ ਕਰਕੇ ਦਿੱਲੀ ਨੂੰ ਤੁਰ ਪਏ।
ਉਹ ਨਜ਼ਰਾਨੋ ਦਿੱਲੀ ਜਾਏ,
ਦਿੱਲੀ ਆ ਕੇ ਇਹਨਾਂ ਨੂੰ ਨਜ਼ਰਾਨਾ ਬਾਦਸ਼ਾਹ ਨੂੰ ਭੇਟ ਕੀਤਾ। ਬਾਦਸ਼ਾਹ ਨੇ ਉਹ ਜਿਹੜਾ ਕੁੰਡਲ ਸੀ ਜਾ ਕੇ ਆਪਣੀ ਰਾਣੀ ਨੂੰ ਦਿੱਤਾ। ਰਾਣੀ ਵੇਖ ਕੇ ਕਹਿੰਦੀ ਮੈਂ ਇੱਕ ਕੁੰਡਲ ਨੂੰ ਸਿਰ ਚ ਮਾਰਨਾ, ਕੰਨਾਂ ਚ ਪਾਉਣ ਵਾਲਾ ਵੀ ਇਹਦੇ ਨਾਲ ਦਾ ਦੂਜਾ ਵੀ ਹੋਵੇ ਤੇ ਗੱਲ ਬਣੇ। ਬਾਦਸ਼ਾਹ ਨੇ ਸੱਦ ਲਿਆ ਮੋੜ ਨੂੰ, ਕਹਿੰਦਾ ਵੀ ਇੱਕ ਕੁੰਡਲ ਲਿਆਇਆ, ਦੂਜਾ ਕਿੱਥੇ ਹੈ? ਦੂਜਾ ਲਿਆ ਨਹੀਂ ਤਾਂ ਤੁਹਾਨੂੰ ਕੱਲ ਨੂੰ ਫਾਹੇ ਟੰਗ ਦੇਣਾ ਮੈਂ ਕੁਝ ਦਿਨਾਂ ਤਾਈਂ। ਇਹਦਾ ਆਖਿਆ ਵੀ ਇਹ ਚੰਗੀ ਸਮੱਸਿਆ ਆਈ। ਹੁਣ ਉਹ ਦੂਜਾ ਕੁੰਡਲ ਜਿਵੇਂ ਪ੍ਰਗਟ ਕਰਨ ਲਈ ਗੁਰੂ ਚਰਨਾਂ ਚ ਅਰਦਾਸਾਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪਰਸੋਂ ਸ਼ੁੱਕਰਵਾਰ 28 ਤਰੀਕ ਨੂੰ ਇਸ ਪਵਿੱਤਰ ਪਾਵਨ ਇਤਿਹਾਸ ਦੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦੀ ਸਮਾਪਤੀ ਕਰਾਂਗੇ। ਆਪ ਸਰਬੱਤ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਔਰ ਮਹਾਰਾਜ ਜੀ ਦੀ ਪਾਵਨ ਸਮਾਪਤੀ ਦੀ ਕਥਾ ਦੀ ਸਮਾਪਤੀ ਚ ਹਾਜ਼ਰੀ ਭਰ ਕੇ ਸ਼ਹੀਦਾਂ ਦੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਪੂਰਨ ਹੇ ਸਰਬ ਮੈਂ,
ਦੁਖ ਭੰਜਨ ਗੁਣਤਾਸ,
ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਿਕ,
ਪਰਮ ਪਰ ਹਰ ਹਰੇ
ਪੀਓ ਨਾ। ਵਿਚਾਰ
ਤੇ ਸੰਤ ਕੈ ਸਦਾ ਸੰਗ
ਨਿਦਾਰਾ ਆਧਾਰ
ਤੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀਆ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਕਿਹੜੇ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਕਿਹੜੇ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।